Thank you, all our doctors.
Thank you, all our nurses.
Thank you, all our paramedics.
Thank you, all our police force.
Thank you, all our frontline workers.
ਲੱਖ ਵਗਦੇ ਦਰਿਆ ਜਹਾਨੀ ਉੱਤੇ ਮਿੱਠਾ ਸ਼ਰਬਤ ਨੀ ਇਹਦੀ ਆਪ ਜਿਹਾ ਲੱਖ ਸੋਹਣੀਆਂ ਨਾਰਾਂ ਫਿਰਦੀਆਂ ਨੇ ਕਿੱਥੋਂ ਲੱਭਣਾ ਹੁਸਨ ਪੰਜਾਬ ਜਿਹਾ ਲੱਖ ਆਉਣ ਬਹਾਰਾਂ ਮੁਲਕ ਬੇਗਾਨੇ ਨਹੀਂ ਮਹਿਕਦਾ ਫੁੱਲ ਗੁਲਾਬ ਜਿਹਾ ਸਾਰੀ ਦੁਨੀਆਂ ਘੁੰਮ ਕੇ ਵੇਖ ਲਈ ਨਹੀਂ ਲੱਭਿਆ ਮੁਲਕ ਪੰਜਾਬ ਜਿਹਾ ਨਹੀਂ ਲੱਭਿਆ ਦੇਸ਼ ਪੰਜਾਬ ਜਿਹਾ ਜੋ ਪੰਜਾਬ ਦੀ ਗੱਲ ਪੰਜਾਬ ਪਾਣੀਆਂ ਦੀ ਗੱਲ ਕਰਾਂਗੇ ਮਹਿਕ ਰੇਡੀਓ ਤੇ
ਪੰਜਾਬ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਲੈ ਕੇ ਜਗਰਾਜ ਸਿੱਧੂ ਬੜੇ ਮਾਣ ਨਾਲ ਪੇਸ਼ ਕਰਦੇ ਨੇ ਰੇਡੀਓ ਪ੍ਰੋਗਰਾਮ ਮਹਿਕ ਹੱਸਦਾ ਗਾਉਂਦਾ ਖੁਸ਼ੀ ਮਨਾਉਂਦਾ ਮਹਿਕਾ ਵੰਡਦਾ ਮਹਿਕ ਰੇਡੀਓ
ਪਿੰਡਾਂ ਦੀਆਂ ਸ਼ਹਿਰਾਂ ਦੀਆਂ ਦੇਸ਼ ਦੀਆਂ ਵਿਦੇਸ਼ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਰੇਡੀਓ ਪ੍ਰੋਗਰਾਮ ਮਹਿਕ
WTORAM 770 ਰੇਡੀਓ ਪ੍ਰੋਗਰਾਮ ਮਹਿਕ ਨੂੰ ਆਨ ਕਰ ਚੁੱਕੇ ਸਾਰੇ ਹੀਰਾ ਵਰਗੇ ਸਰੋਤਿਆਂ ਨੂੰ ਜਗਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਿੱਘੀ ਹੈ। ਅੱਜ ਦਿਨ ਸੋਮਵਾਰ ਮਈ ਮਹੀਨੇ ਦੀ 4 ਤਰੀਕ ਸਾਲ 2020 ਵਿੱਚ ਆਪ ਸਭ ਦਾ ਹਾਰਦਿਕ ਤੇ ਨਿੱਘਾ ਸਵਾਗਤ ਕਰਦੇ ਹਾਂ। ਅੱਜ ਦਾ ਬਾਹਰਲਾ ਟੈਂਪਰੇਚਰ 7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਔਰ 27 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਚੱਲ ਰਹੀ ਹੈ। ਸਵੇਰ ਦਾ ਸੂਰਜ 6:05 ਤੇ ਚੜਿਆ, ਛਿਪੇਗਾ 8:25 ਤੇ। ਰੇਡੀਓ ਪ੍ਰੋਗਰਾਮ ਉਸ ਪ੍ਰਮਾਤਮਾ ਦੇ ਓਟ ਆਸਰੇ ਦੇ ਨਾਲ ਤੁਹਾਡੀ ਦਲੀਸ ਤੇ ਤੁਹਾਡਾ ਆਪਣਾ ਵੀਰ ਜੁਗਰਾਜ ਸਿੱਧੂ ਪ੍ਰੋਗਰਾਮ ਮਹਿਕ ਲੈ ਕੇ ਹਾਜ਼ਰ ਹੋ ਚੁੱਕਿਆ। ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਤੋਂ ਲੈ ਕੇ 1 ਤੱਕ ਤੁਸੀਂ ਮਹਿਕ ਰੇਡੀਓ ਦਾ ਆਨੰਦ ਮਾਣਦੇ ਹੋ ਅਤੇ ਸਾਡਾ ਮਹਿਕ ਟੈਲੀਵਿਜ਼ਨ 24 ਘੰਟੇ 7 ਦਿਨ IPTV ਤੇ, JEM TV, ਜਾਦੂ TV, Star TV ਵੈਬਸਾਈਟ ਤੇ ਅਤੇ ਹੋਰ ਵੱਖਰੇ ਵੱਖਰੇ ਟੈਲੀਵਿਜ਼ਨ ਤੇ ਰਾਹੀਂ ਤੁਸੀਂ ਪ੍ਰੋਗਰਾਮਾਂ ਦੇ ਆਨੰਦ ਮਾਣਦੇ ਹੋ ਔਰ ਸ਼ਾਮ ਨੂੰ ਅਸੀਂ ਲਾਈਵ ਵੀ ਤੁਹਾਡੇ ਨਾਲ ਹੁੰਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੋਵੇ ਪ੍ਰੋਗਰਾਮ ਤੋਂ ਪਹਿਲਾਂ ਜਾਂ ਬਾਅਦ 'ਚ, ਮੇਰਾ ਨੰਬਰ ਹੈ 416-302-3600 ਔਰ ਸਟੂਡੀਓ ਦਾ ਨੰਬਰ ਹੈ 416-620-1778 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋਮਵਾਰ ਦਾ ਦਿਨ ਆ ਔਰ ਸੋਮਵਾਰ ਦੇ ਦਿਨ 'ਤੇ ਉਮੀਦ ਕਰਦੇ ਹਾਂ ਕਿ ਤੁਸੀਂ ਤੁਹਾਡਾ ਵੀਕਐਂਡ ਆ ਜਿਹੜਾ ਬਹੁਤ ਵਧੀਆ ਗੁਜ਼ਰਿਆ ਹੋਵੇਗਾ ਔਰ ਤੁਸੀਂ ਦੁਬਾਰਾ ਜਿੰਨੇ ਕੁ ਜਾਣੇ ਲੋਕਡਾਊਨ ਦੇ ਵਿੱਚ ਦਰਮਿਆਨ ਕੰਮ ਕਰ ਰਹੇ ਨੇ ਔਰ ਉਹਨਾਂ ਨੂੰ ਅਸੀਂ ਕੰਮ 'ਤੇ ਵੀ ਵੈਲਕਮ ਕਰਦੇ ਹਾਂ ਔਰ ਉਮੀਦ ਕਰਦੇ ਕਿ ਤੁਸੀਂ ਪ੍ਰੋਗਰਾਮ ਨੂੰ ਲਾਇਆ ਹੋਵੇਗਾ ਔਰ ਬੜੀ ਜਲਦੀ ਅਸੀਂ ਰਮਨ ਜੀ ਹੁਣਾਂ ਦੇ ਰਾਹੀਂ ਖਬਰਾਂ ਸੁਣਾਂਗੇ ਦੁਨੀਆ ਭਰ ਦੀਆਂ ਔਰ ਖਬਰਾਂ ਤੋਂ ਇਲਾਵਾ ਲੋਕਲ ਖਬਰਾਂ 'ਤੇ ਸਤਪਾਲ ਜੌਲ ਸਾਹਿਬ ਝਾਤ ਮਾਰਨਗੇ, ਫਿਰ ਗਗਨ ਜੀ ਹੁਣੀ ਹਾਜ਼ਰ ਹੋਣਗੇ ਔਰ ਅੱਜ ਮੈਂ ਇੱਕ ਅਹਿਮ ਸ਼ਖਸੀਅਤ ਨਾਲ ਗੱਲਬਾਤ ਕਰਨ ਜਾ ਰਿਹਾ ਜੋ ਕਿ ਅਸੀਂ ਪੰਜਾਬ ਦੇ ਵਿੱਚ ਨੰਦੇੜ ਸਾਹਿਬ ਹਜ਼ੂਰ ਸਾਹਿਬ ਤੋਂ ਜਿਹੜੇ ਸ਼ਰਧਾਲੂ ਪੰਜਾਬ ਦੇ ਵਿੱਚ ਆਏ ਸੀ ਔਰ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਔਰ ਉਹ ਕਿੱਥੇ ਪ੍ਰੋਬਲਮ ਆਈ ਆ, ਕਿਹੜੀ ਪ੍ਰੋਬਲਮ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਉਹਦੀ ਵਿਸਤਾਰ ਪੂਰਵਕ ਜਾਣਕਾਰੀ ਲੈ ਕੇ ਇੱਕ ਸਾਡੇ ਆਗੂ ਜਿਹੜੇ ਆ ਇੱਕ ਆਪਣੀ ਪਾਰਟੀ ਦੇ ਔਰ ਕਿਸੇ ਵੀ ਪਾਰਟੀ ਦੇ ਹੋ ਸਕਦੇ ਉਹ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਰਹਿਣਾ ਔਰ ਅਸੀਂ ਗੱਲਬਾਤ ਉਹਨਾਂ ਨਾਲ ਕਰਾਂਗੇ ਕਿ ਕਿੱਥੇ ਜਿਵੇਂ ਤੁਹਾਨੂੰ ਪਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੇਂਦਰੀ ਮੰਤਰੀ ਜਿਹੜੇ ਨੇ ਹਰਸਿਮਰਤ ਕੌਰ ਬਾਦਲ ਜੀ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਉਣ ਦੀ, ਪੰਜਾਬ ਸਰਕਾਰ ਨੇ ਵੀ ਕੋਸ਼ਿਸ਼ ਕੀਤੀ ਔਰ ਕ੍ਰੈਡਿਟ ਹੈ ਜਿਹੜਾ ਉਹ ਤਾਂ ਬਰਾਬਰ ਦੋਨਾਂ ਨੂੰ ਹੀ ਮਿਲਦਾ ਜਾਂ ਫਿਰ ਕਿਹਨੂੰ ਮਿਲਿਆ ਔਰ ਉਸ ਤੋਂ ਇਲਾਵਾ ਫੇਲੀਅਰ ਜਿਹੜੇ ਆ ਕਿੱਥੇ ਹੋਏ ਨੇ ਔਰ ਸਾਰੀ ਗੱਲਬਾਤ ਅਸੀਂ ਕਰਾਂਗੇ ਕਿ ਪ੍ਰੋਬਲਮ ਆਈ ਕਿੱਥੇ, ਮਸ਼ੀਨਾਂ 'ਚ ਆਈ ਜਾਂ ਫਿਰ ਪੰਜਾਬ ਸਰਕਾਰ ਦੀ ਜਿਹੜੀ ਆ ਅਣਗਹਿਲੀ ਕਰਕੇ ਉਹ ਜਿਹੜੇ ਇਸ ਟਾਈਮ ਬੱਚੇ ਬੱਚੀਆਂ ਬਜ਼ੁਰਗ ਆ ਜਾਂ ਫਿਰ ਸ਼ਰਧਾਲੂ ਆ ਜਿਹੜੇ ਉਹ ਰੁਲ ਰਹੇ ਨੇ ਔਰ ਉਹਨਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਉਹ ਇਸ ਟਾਈਮ ਮੁਸ਼ਕਲ ਦੀ ਘੜੀ ਦੇ ਵਿੱਚ ਨੇ ਔਰ ਕੀ ਕਾਰਨ ਹੈ, ਕਿੱਥੇ ਪ੍ਰੋਬਲਮ ਆਈ ਆ ਉਹਦੀ ਗੱਲਬਾਤ ਅਸੀਂ ਅੱਗੇ ਚੱਲ ਕੇ ਕਰਾਂਗੇ। ਔਰ ਰੇਡੀ ਪ੍ਰੋਗਰਾਮ ਦੇ ਵਿੱਚ ਕਰੋਨਾ ਵਾਇਰਸ ਨੇ ਜਿਹੜੀ ਦੁਨੀਆ ਦੇ ਭਾਰਤ ਦੇ ਵਿੱਚ ਤੜਸਲੀ ਮਚਾਈ ਹੋਈ ਆ ਉਹਦੀ ਗੱਲਬਾਤ ਵੀ ਅਸੀਂ ਕਰਨ ਜਾ ਰਹੇ ਹਾਂ ਕਿ ਸਾਰੀ ਜਿਹੜੀ ਆ ਕੈਨੇਡਾ ਦੇ ਵਿੱਚ ਹੁਣ ਤੱਕ ਦੇ ਜਿਹੜੇ ਆ ਮਰੀਜ਼ ਆ ਉਹ 69,474 ਲੋਕ ਆ ਜਿਹੜੇ ਕਨਫਰਮ ਪਾਏ ਗਏ ਨੇ ਅਤੇ ਰਿਕਵਰ 24,908 ਲੋਕ ਆ ਜਿਹੜੇ ਰਿਕਵਰ ਵੀ ਹੋਏ ਨੇ ਔਰ ਡੈਥ ਜਿਹੜੀ ਆ ਡੈਥ ਦੀ ਰੇਸ਼ੋ ਆ ਕੈਨੇਡਾ ਦੇ ਵਿੱਚ 3,682 ਲੋਕ 3,682 ਲੋਕਾਂ ਦੀ ਕੈਨੇਡਾ ਦੇ ਵਿੱਚ ਆ ਜਿਹੜੀ ਉਹ ਮੌਤ ਹੋ ਚੁੱਕੀ ਆ ਕਰੋਨਾ ਵਾਇਰਸ ਦਾ ਕਰਕੇ। ਔਰ ਜੇ ਅਸੀਂ ਗੱਲ ਕਰੀਏ ਗੁਆਂਢੀ ਮੁਲਕ ਸਾਡੇ USA ਦੀ ਅਤੇ USA ਦੇ ਵਿੱਚ ਜਿਹੜੇ ਕਨਫਰਮ ਲੋਕ ਨੇ ਉਹ 11,92,314 ਲੋਕ ਜਿਹੜੇ ਉਹ ਕਨਫਰਮ ਹੋ ਚੁੱਕੇ, ਰਿਕਵਰ ਵੀ 1,78,581 ਲੋਕ ਆ ਜਿਹੜੇ ਉਹ ਰਿਕਵਰ ਹੋਏ ਨੇ ਔਰ ਜਿਨ੍ਹਾਂ ਦੀ ਮੌਤ ਹੋਈ ਉਹ 68,715 ਲੋਕਾਂ ਦੀ ਜਿਹੜੀ ਆ ਮੌਤ ਹੋਈ ਹੈ। ਸੋ ਪੰਜਾਬ ਦੀ ਵੀ ਗਿਣਤੀ ਜਿਹੜੀ ਆ ਉਹ 1100 ਤੋਂ ਉੱਪਰ ਚਲੀ ਗਈ ਆ ਔਰ ਜਿਹਦੇ ਵਿੱਚ 22 ਲੋਕਾਂ ਦੀ ਮੌਤ ਪੰਜਾਬ ਦੇ ਵਿੱਚ ਹੋ ਚੁੱਕੀ ਆ। ਸਾਰੇ ਇੰਡੀਆ ਦੀ ਜੇ ਗੱਲ ਕਰੀਏ ਤਾਂ 42,836 ਲੋਕ ਆ ਜਿਹੜੇ ਉਹ ਰਿਕਵਰ ਪਾਏ ਗਏ ਨੇ ਪੋਜ਼ਿਟਿਵ, ਔਰ ਇਸ ਦੇ ਨਾਲ ਨਾਲ 11,761 ਲੋਕ ਆ ਜਿਹੜੇ ਉਹ ਰਿਕਵਰ ਹੋਏ ਨੇ ਅਤੇ 1,399 ਲੋਕ ਆ ਜਿਹੜੇ ਉਹ ਉਹਨਾਂ ਦੀ ਡੈਥ ਹੋ ਚੁੱਕੀ ਹੈ। ਜੇ ਗੱਲ ਕਰੀਏ ਪਾਕਿਸਤਾਨ ਦੀ ਔਰ ਪਾਕਿਸਤਾਨ ਦੇ ਵਿੱਚ 20,884 ਲੋਕ ਆ ਜਿਹੜੇ ਉਹ ਕਨਫਰਮ ਹੋ ਚੁੱਕੇ ਨੇ ਔਰ ਰਿਕਵਰ 5,635 ਲੋਕ ਨੇ ਅਤੇ ਉੱਥੇ ਵੀ ਜਿਹੜੀ ਡੈਥ ਰੇਸ਼ੋ ਆ ਉਹ 476 ਲੋਕਾਂ ਦੀ ਹੋ ਚੁੱਕੀ ਹੈ। ਸੋ ਇਸ ਦੇ ਨਾਲ ਨਾਲ ਅਸੀਂ ਬੜੇ ਹੀ ਦੁਖੀ ਦੇ ਨਾਲ ਇੱਕ ਜਿਹੜੀ ਸੂਚਨਾ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਸਾਡੇ ਮੀਡੀਆ ਭਾਈਚਾਰੇ ਦੀਆਂ ਦੋ ਸ਼ਖਸੀਅਤਾਂ ਜਿਹੜੀਆਂ ਸਾਨੂੰ ਵੀਕਐਂਡ 'ਤੇ ਜਿਹੜਾ ਹੈਗਾ ਸਦੀਰੀ ਵਿਛੋੜਾ ਦੇ ਗਏ ਨੇ, ਔਰ ਜਿਹਦੇ ਵਿੱਚ ਜੋਗਿੰਦਰ ਸਿੰਘ ਗਰੇਵਾਲ ਸਾਹਿਬ ਨੇ ਔਰ ਬੜੇ ਲੰਮੇ ਸਮੇਂ ਤੋਂ ਪੰਜਬਾਣੀ ਅਖਬਾਰ ਆ ਜਿਹੜਾ ਉਹ ਕੱਢਦੇ ਆ ਰਹੇ ਸੀ, ਔਰ ਉਹ ਵੀ ਜਿੱਥੇ ਪਰਿਵਾਰ ਨੂੰ ਔਰ ਸਾਨੂੰ ਸਾਰਿਆਂ ਨੂੰ ਸਦੀਰੀ ਵਿਛੋੜਾ ਦੇ ਗਏ ਨੇ, ਔਰ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਇਹਨੂੰ ਆਸ ਟਿਕਾਣਾ ਦੇਵੇ। ਉਸ ਦੇ ਨਾਲ ਨਾਲ ਹੀ ਸਰਦਾਰ ਕਰਮ ਸਿੰਘ ਪੂਨੀਆ ਸਾਹਿਬ ਸਾਡੇ 770 'ਤੇ ਵੀ ਨਿਊਜ਼ ਰੀਡਰ ਰਹੇ ਨੇ ਔਰ ਲੰਮੇ ਸਮੇਂ ਤੋਂ ਜਗਦੀਸ਼ ਗਰੇਵਾਲ ਸਾਹਿਬ ਦੇ ਮਿੱਤਰ ਨੇ, ਸਾਡੇ ਵੀ ਮਿੱਤਰ ਨੇ। ਜਦੋਂ ਯਾਦ ਆਉਂਦੀ ਉਹਨਾਂ ਦੀ ਕਿ ਜਦੋਂ ਵੀ ਲਿਮੋ ਚਲਾਇਆ ਕਰਦੇ ਸੀ ਆਪਣੇ ਏਅਰਪੋਰਟ 'ਤੇ ਔਰ ਜਦੋਂ ਵੀ ਏਅਰਪੋਰਟ ਰੋਡ 'ਤੇ ਲੰਘਦੇ ਕਰਦਿਆਂ ਨੂੰ ਟੈਮ ਹੋਟਨ 'ਤੇ ਹਲੋ ਹਾਏ ਹੁੰਦੀ ਸੀਗੀ, ਔਰ ਵੈਸੇ ਵੀ ਬਹੁਤ ਵਾਰੀ ਕਰਮ ਸਿੰਘ ਪੂਨੀਆ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ, ਔਰ ਉਹ ਵੀ ਅੱਜ ਕਰੋਨਾ ਵਾਇਰਸ ਦੇ ਕਰਕੇ ਸਾਡੇ ਵਿੱਚ ਨਹੀਂ ਰਹੇ ਔਰ ਉਹ ਲਿਮੋ ਜਿਹੜੀ ਆ ਏਅਰਪੋਰਟ 'ਤੇ ਚਲਾਉਂਦੇ ਸੀ, ਔਰ ਅੱਜ ਬੜਾ ਹੀ ਦੁੱਖ ਹੋਇਆ ਸੱਚੀ ਜ਼ਿਆਦਾ ਕਿ ਪ੍ਰੋਗਰਾਮ ਵੀ ਦਿਲ ਨਹੀਂ ਕਰਦਾ ਕਰਨ ਨੂੰ ਕਿ ਇੰਨੀ ਕੋਈ ਉਹਨਾਂ ਦੀ ਖਾਸ ਉਮਰ ਵੀ ਹੈ ਨਹੀਂ ਸੀ, ਮੈਨੂੰ ਲੱਗਦਾ ਕਿ 50 ਕੁ ਸਾਲ ਦੇ ਸੀ, ਔਰ ਕਰੋਨਾ ਵਾਇਰਸ ਦਾ ਕਰਕੇ ਹੁਣ ਅੱਜ ਤੱਕ ਦੀਆਂ ਜਿਹੜੀਆਂ 4 ਤੋਂ ਉੱਪਰ ਜਿਹੜੀਆਂ ਮੌਤਾਂ ਪੰਜਾਬੀ ਟੈਕਸੀ ਡਰਾਈਵਰ ਜਿਹੜੇ ਟੋਰਾਂਟੋ ਦੇ ਵਿੱਚ ਪੀਅਰਸਨ ਏਅਰਪੋਰਟ 'ਤੇ ਟੈਕਸੀ ਡਰਾਈਵਰ ਚਲਾ ਰਹੇ ਸੀ ਟੈਕਸੀ, ਔਰ ਉਹਨਾਂ ਦੀ ਅੱਜ ਤੱਕ 5 ਜਾਣਿਆਂ ਦੀ ਜਿਹੜੀ ਉਹ ਮੌਤ ਹੋ ਚੁੱਕੀ ਹੈ। ਔਰ ਅਸੀਂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਬੜੀ ਛੇਤੀ ਹੀ ਇਹ ਕਰੋਨਾ ਵਾਇਰਸ ਤੋਂ ਆਪਾਂ ਜਿਹੜੇ ਘਰ ਘਰ ਦੇ ਵਿੱਚ ਰਹਿ ਕੇ ਜਿਹੜਾ ਛੁਟਕਾਰਾ ਲਈਏ, ਔਰ ਇਹਦਾ ਬਰੇਜ ਸਿਰਫ ਇੱਕੋ ਹੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਹੁੰਦੀ ਆ ਕਿ ਕਿਸ ਤਰ੍ਹਾਂ ਇਸ ਨੂੰ ਜਿਹੜੀ ਆ ਠੱਲ ਪਾਈ ਜਾ ਸਕਦੀ ਆ, ਔਰ ਸਾਰਿਆਂ ਦਾ ਇਹੀ ਕਹਿਣਾ ਕਿ ਘਰ ਦੇ ਵਿੱਚ ਰਹੋ ਔਰ ਸੇਫਟੀ ਦੇ ਨਾਲ ਰਹੋ, ਜਿੰਨਾ ਚਿਰ ਸੇਫਟੀ ਆ ਔਰ ਇਹੀ ਹੀ ਇੱਕ ਵੱਡਾ ਇਲਾਜ ਆ। ਜੇ ਅਗਰ ਤੁਸੀਂ ਪੋਜ਼ਿਟਿਵ ਪਾਏ ਵੀ ਜਾਂਦੇ ਆ ਔਰ ਹੋਸਪਿਟਲ ਦੇ ਵਿੱਚ ਵੀ ਜਾਂਦੇ ਆ ਤਾਂ ਹੋਸਪਿਟਲ ਵਾਲੇ ਵੀ ਕਹਿੰਦੇ ਆ ਕਿ ਤੁਹਾਡਾ ਪੋਜ਼ਿਟਿਵ ਆ ਗਿਆ, ਬਟ ਤੁਸੀਂ ਘਰ ਰਹੋ ਔਰ ਕਿਸੇ ਨੂੰ ਮਿਲੋ ਨਾ, ਔਰ ਇਹ ਹੀ ਇੱਕ ਬਹੁਤ ਵੱਡਾ ਜਿਹੜਾ ਇਸ ਦਾ ਇਲਾਜ ਹੈ। ਸੋ ਇਸ ਦੇ ਨਾਲ ਨਾਲ ਗੱਲ ਕਰੀਏ ਪੰਜਾਬੀ ਫੂਡ ਸੇਵਾ ਦੀ, ਔਰ ਪੰਜਾਬੀ ਫੂਡ ਸੇਵਾ ਤੋਂ ਬਹੁਤ ਸਾਰੇ ਪਰਿਵਾਰ ਆ ਜਿਹੜੇ ਫਰਾਈਡੇ ਨੂੰ ਜਿੱਦਾਂ 100-150 ਪਰਿਵਾਰ ਆ ਫਰਾਈਡੇ ਨੂੰ ਜਿਹੜੀ ਆ ਉਹ ਮਦਦ ਲੈ ਕੇ ਗਏ ਨੇ, ਜਿੰਨੇ ਲੋੜਵੰਦ ਪਰਿਵਾਰ ਆ ਜਿਹੜੇ ਭੋਜਨ ਲੈ ਕੇ ਗਏ ਨੇ, ਰਾਸ਼ਨ ਲੈ ਗਏ ਨੇ। ਇਸੇ ਤਰ੍ਹਾਂ ਹੀ 150-200 ਪਰਿਵਾਰ ਆ ਜਿਹੜਾ ਸੈਚਰਡੇ ਆਇਆ, 150-200 ਪਰਿਵਾਰ ਆ ਜਿਹੜਾ ਸੰਡੇ ਆਇਆ, ਔਰ ਤਿੰਨੇ ਦਿਨ ਹੀ ਲਗਾਤਾਰ ਜਿਹੜੀ ਆ ਉਹ ਸੇਵਾ ਚੱਲਦੀ ਰਹੀ ਔਰ ਨਿਰੰਤਰ ਸੇਵਾ ਜਿਹੜੀ ਉਹ ਪਿਛਲੇ 1.5 ਮਹੀਨੇ ਤੋਂ ਪੰਜਾਬੀ ਫੂਡ ਸੇਵਾ ਵੱਲੋਂ ਸਾਡੇ ਭੈਣ ਭਰਾਵਾਂ ਵੱਲੋਂ ਦਾਨੀ ਸੱਜਣਾਂ ਵੱਲੋਂ ਦਾਨ ਦਿੱਤਾ ਜਾ ਰਿਹਾ, ਔਰ ਤੁਸੀਂ ਲੈ ਕੇ ਵੀ ਆਏ ਹੋ ਬਹੁਤ ਸਾਰਾ ਸਮਾਨ, ਔਰ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਦਾਨੀ ਸੱਜਣਾਂ ਵੀ ਜਿਹੜੇ ਦਾਨ ਕਰਦੇ ਨੇ, ਕੋਈ ਆਟਾ ਦਾਲ ਜਾਂ ਆਪਣੇ ਦਾਲਾਂ ਦਾਨ ਕਰਦਾ, ਜਾਂ ਕੋਈ ਖੰਡ ਦਾਨ ਕਰਦਾ, ਜਾਂ ਕੋਈ ਘਿਓ ਆ, ਦੁੱਧ ਆ, ਪਿਆਜ਼ ਆ, ਆਲੂ ਆ, ਔਰ ਤੇਲ ਆ, ਔਰ ਖਾਣ ਵਾਲੀ ਜੋ ਵੀ ਆ, ਕੋਈ ਵੀ ਰਾਸ਼ਨ ਜਿਹੜਾ ਤੁਸੀਂ ਦੇ ਕੇ ਜਾਂਦੇ ਹੋ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਕਿ ਆਪ ਹੀ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਤੁਸੀਂ ਪੈਕਿੰਗਾਂ ਜਿਹੜੀਆਂ ਵੱਡੀਆਂ ਲੈ ਕੇ ਆਉਂਦੇ ਹੋ, ਛੋਟੀਆਂ ਪੈਕੇਜ ਲੈ ਕੇ ਆਇਆ ਕਰੋ, ਭਾਵੇਂ 2 ਵੱਧ ਲੈ ਲਓ। ਉਹਦੇ ਨਾਲ ਕੀ ਆ ਕਿ ਜਿਹੜੇ ਜ਼ਿਆਦਾ ਕੁਝ ਕੁ ਬੱਚੇ ਬੱਚੀਆਂ ਇਕੱਲੇ ਇਕੱਲੇ ਰਹਿੰਦੇ ਨੇ, ਅਤੇ ਉਹ ਇਕੱਲੇ ਵਾਸਤੇ ਜਿਹੜੀ ਪੈਕਿੰਗ ਆ ਉਹ ਵੱਡੀ ਜਿਹੜੀ ਹੋ ਜਾਂਦੀ ਆ, ਫਿਰ ਉਹ ਉਹਨਾਂ ਨੂੰ ਵੀ ਹੁੰਦਾ ਕਿ ਅਸੀਂ ਐਡਾ ਵੱਡਾ ਕੀ ਕਰਾਂਗੇ, ਜਿੱਦਾਂ ਚਨੇ ਦਾ ਪੈਕਟ ਵੱਡਾ 5 ਕਿਲੋ ਦਾ, ਜਾਂ ਫਿਰ ਦਾਲ ਦਾ ਪੈਕਟ ਵੱਡਾ, ਉਹ ਉਸ ਤੁਸੀਂ ਛੋਟਾ ਪੈਕਟ ਲਿਆ ਕਰੋ ਤਾਂ ਕਿ ਲੋੜ ਵੱਧ ਤੋਂ ਵੱਧ ਆ ਜਿਹੜੀ ਉਹ ਲੋਕਾਂ ਤੱਕ ਆ ਜਿਹੜਾ ਉਹ ਪਹੁੰਚ ਸਕੇ। ਸਾਰਿਆਂ ਦਾ ਜਿਹੜੇ ਦਾਨੀ ਸੱਜਣਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਪਰ ਹੁਣ ਅਸੀਂ ਅੱਜ ਤੋਂ ਜਾਣੀ ਕਿ ਸੋਮਵਾਰ ਆ, ਪੰਜਾਬੀ ਫੂਡ ਸੇਵਾ ਦੀ ਜਿਹੜੀ ਯੂਨਿਟ ਆ ਨਵੀਂ ਨੌਰਥ ਪਾਰਕ ਐਂਡ ਏਅਰਪੋਰਟ ਰੋਡ ਦੇ ਏਰੀਏ ਵਿੱਚ 2720 ਨੌਰਥ ਪਾਰਕ ਡਰਾਈਵ ਯੂਨਿਟ 61 ਔਰ ਅਸੀਂ ਜਿਹੜਾ ਸਮਾਂ ਉਹਦਾ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ 7 ਦਿਨ ਹੀ ਤੁਹਾਡੇ ਲਈ ਖੋਲ੍ਹਿਆ ਕਰਾਂਗੇ ਔਰ ਤੁਸੀਂ ਸਮਾਨ ਆ ਜਿਹੜਾ ਇੱਕ ਅਸੀਂ ਡਰੋਪ ਬਾਕਸ ਵੀ ਲਾ ਦੇਵਾਂਗੇ ਕਿ ਜਿਹੜਾ ਤੁਸੀਂ ਡੋਨੇਟ ਕਰਕੇ ਜਾਣਾ ਤੁਸੀਂ ਸਮਾਨ ਉਹਦੇ ਵਿੱਚ ਜੇ ਅਸੀਂ ਹੋਈਏ ਉੱਥੇ ਨਾ ਹੋਈਏ ਤੁਸੀਂ ਸਮਾਨ ਉਹਦੇ ਵਿੱਚ ਰੱਖ ਕੇ ਵੀ ਜਾ ਸਕਦੇ ਹਾਂ ਸੋ ਇਸ ਦੇ ਨਾਲ ਨਾਲ ਜਿੱਥੇ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਨੂੰ ਅਸੀਂ ਸ਼ਾਮ ਨੂੰ ਕਿਉਂਕਿ ਆਪਾਂ ਲੰਬਾ ਜਿੰਨਾ ਚਿਰ ਇਹ ਪਤਾ ਨਹੀਂ ਕਿੰਨਾ ਚਿਰ ਚੱਲੇ ਔਰ ਜਿੰਨਾ ਚਿਰ ਵੀ ਚੱਲੂਗਾ ਔਰ ਲੰਬਾ ਚਲਾਵਾਂਗੇ ਔਰ 7 ਦਿਨ ਹੀ ਆਪਾਂ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਉਹ ਸਾਡੀ ਲੋਕੇਸ਼ਨ ਹੈ ਜਿਹੜੀ ਖੁੱਲ੍ਹਿਆ ਕਰੂਗੀ ਔਰ ਸਾਰੀ ਦਿਹਾੜੀ ਆਪਾਂ ਕਿਸੇ ਨੇ ਰੇਡੀਓ ਕਰਨਾ ਕਿਸੇ ਨੇ ਕੰਮ ਕਾਜ ਕਰਨਾ ਕਿਸੇ ਨੇ ਕੰਸਟਰਕਸ਼ਨ ਦਾ ਕੰਮ ਕਰਨਾ ਵਲੰਟੀਅਰ ਸਾਰੇ ਕੰਮਾਂ 'ਤੇ ਹੋਣਗੇ ਸੋ ਜਿਵੇਂ ਜਿਵੇਂ ਵੀ ਸ਼ਾਮ ਨੂੰ 4 ਵਜੇ ਤੋਂ ਬਾਅਦ ਵਿਹਲੇ ਹੋਈ ਜਾਇਆ ਕਰਨਗੇ ਅਸੀਂ ਉੱਥੇ ਆਈ ਜਾਇਆ ਕਰਨਾ ਔਰ ਤੁਹਾਡੇ ਲਈ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਅਸੀਂ ਰੋਜ਼ ਆ ਜਿਹੜਾ ਉਹ ਓਪਨ ਹੋਇਆ ਕਰਾਂਗੇ ਔਰ ਜਿਹੜੇ ਵਲੰਟੀਅਰ ਆ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ 10 ਵਜੇ ਵੀ ਆ ਸਕਦੇ ਹਾਂ ਔਰ ਕਿਉਂਕਿ ਉੱਥੇ ਸੇਵਾ ਜਿਹੜੀ ਆ ਉਹ ਚੱਲਦੀ ਰਹਿਣੀ ਕਿਉਂਕਿ ਜਿਹੜੀਆਂ ਵੱਡੀਆਂ ਪੈਕਿੰਗ ਜਿਹੜੀਆਂ 40-40, 50-50 ਕਿਲੋ ਦੀ ਜਿੱਦਾਂ ਖੰਡ ਦੀਆਂ ਬੋਰੀਆਂ ਜਾਂ ਫਿਰ 50-50 ਕਿਲੋ ਦੀਆਂ ਦਾਲਾਂ ਦੀਆਂ ਬੋਰੀਆਂ ਜਾਂ ਕੁਛ ਉਹਨਾਂ ਦੀ 2-2 ਕਿਲੋ ਦੀ ਪੈਕਿੰਗ ਆ ਜਿਹੜੀ ਉਹ ਚੱਲਦੀ ਰਹਿਣੀ ਆ ਔਰ ਉਹ ਜਿਹੜੀ ਆ ਵਲੰਟੀਅਰ ਆ ਜਿਹੜੇ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਭਾਵਾਂ 10 ਵਜੇ ਆ ਜਾ ਕਰੋ ਸੇਵਾ ਕਰਨ ਵਾਸਤੇ ਅਤੇ ਬਟ ਜਿਹੜੇ ਲੋੜਵੰਦ ਪਰਿਵਾਰ ਆ ਜਾਂ ਡਿਲੀਵਰੀ ਅਸੀਂ ਕਰਨੀ ਹੈ ਸੋ ਡਿਲੀਵਰੀ ਵੀ ਤੁਹਾਨੂੰ ਅਸੀਂ 5-8 ਪ੍ਰੋਵਾਈਡ ਕਰ ਸਕਦੇ ਹਾਂ ਅਤੇ ਨਾਲ ਦੀ ਨਾਲ ਹੀ ਜਿਹੜੇ ਲੋੜਵੰਦ ਪਰਿਵਾਰ ਆ ਉਹ ਵੀ 5-8 ਹੀ ਲੈ ਕੇ ਜਾਣ ਤਾਂ ਕਿ ਤੁਹਾਨੂੰ ਜਿਹੜਾ ਉਹ ਕਈ ਵਾਰੀ ਵਲੰਟੀਅਰ ਛੁੱਟੀ ਕਰ ਲੈਂਦੇ ਨੇ ਕਈ ਵਾਰੀ ਥੋੜ੍ਹੇ ਆਉਂਦੇ ਆ ਕਈ ਵਾਰੀ ਵੱਧ ਆਉਂਦੇ ਆ ਸੋ ਜਿਹੜਾ ਪ੍ਰੋਪਰ ਪੱਕਾ ਟਾਈਮ ਆ ਉਹ ਸ਼ਾਮ ਨੂੰ 5 ਵਜੇ ਦਾ ਔਰ 5 ਵਜੇ ਤੋਂ ਲੈ ਕੇ 8 ਵਜੇ ਤੱਕ ਸਾਡੇ ਜਿਹੜੇ ਆ ਉੱਥੇ ਵਲੰਟੀਅਰ ਵੀ ਹੋਣਗੇ ਸੇਵਾਦਾਰ ਹੋਣਗੇ ਔਰ ਤੁਹਾਨੂੰ ਅਸੀਂ ਵੈਲਕਮ ਕਰਾਂਗੇ ਸੋ ਇੱਕ ਛੋਟੀ ਬ੍ਰੇਕ ਲਵਾਂ ਵਾਪਸ ਆ ਰਿਹਾ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ ਇੱਕ ਅਸੀਂ ਅਹਿਮ ਇੰਟਰਵਿਊ ਕਨੈਕਟ ਕਰਨ ਜਾ ਰਹੇ ਹਾਂ
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ
ਸੋਹਣਿਓ ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ
ਅੱਛਾ ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ
ਬਿਲਕੁਲ ਸੀਮਾ ਬਿਆਨਾ ਕਹਿ ਰਹੀ ਸੀ ਕਿ 13 ਸਪਾਊਸ ਵੀਜ਼ਾ 3-6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ ਸਪਾਊਸ ਸਟੂਡੈਂਟ ਵਿਜ਼ਿਟਰ ਜਾਂ ਸਕਿਲਡ ਵੀਜ਼ਾ ਕੈਟਾਗਰੀ ਚਾਹੇ ਕੋਈ ਵੀ ਹੋਵੇ ਸਭ ਲਈ ਇੱਕੋ ਨਾਮ ਸੀਮਾ ਬਿਆਨਾ
ਕਾਲ 905-452-0000
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ ਹਫਤਾ ਖਰਾਬ ਹੋ ਜਾਣਾ ਮੇਰਾ
ਨਾ ਮੈਂ ਕਹਿ ਜੀ ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਐਂਸਿਸ ਵਾਲਿਆਂ ਦੇ ਕੋਲ
ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਸਟੇਨਲੈਸ ਸਟੀਲ ਦੇ ਅਪਲਾਈਐਂਸਿਸ ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਸਿਰਫ $2699 ਵਿੱਚ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਸਿਰਫ 1299 ਵਿੱਚ ਹਰ ਮੇਕ ਤੇ ਮਾਡਲ ਦਾ ਟੀਵੀ ਉਹ ਵੀ ਸਭ ਤੋਂ ਘੱਟ ਕੀਮਤ ਤੇ 801 ਬੋਵੇ ਡਰਾਈਵ ਵੈਸਟ ਬ੍ਰੈਂਪਟਨ ਕਾਲ ਕਰੋ 905-450-2828 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ
ਫੈਲਣ ਤੋਂ ਰੋਕੋ ਕੋਵਿਡ-19 ਜਾਨਲੇਵਾ ਹੋ ਸਕਦੀ ਹੈ ਹੁਣੇ ਕਿੱਤਾ ਅਮਲ ਜੀਵਨ ਬਚਾ ਸਕਦਾ ਹੈ ਕੋਵਿਡ-19 ਦਾ ਫੈਲਾਅ ਰੋਕਣ ਲਈ ਸਾਨੂੰ ਇਕੱਠਿਆਂ ਕੰਮ ਕਰਨ ਦੀ ਲੋੜ ਹੈ ਘਰ ਵਿੱਚ ਰਹਿਣਾ ਹੀ ਸਭ ਤੋਂ ਸੁਰੱਖਿਅਤ ਹੈ ਘਰ ਰਹਿਣ ਨਾਲ ਸਾਡਾ ਪਰਿਵਾਰ ਦੋਸਤ ਅਤੇ ਗੁਆਂਢੀ ਸੁਰੱਖਿਅਤ ਰਹਿਣਗੇ ਆਪਣਾ ਫਰਜ਼ ਨਿਭਾਓ ਘਰ ਰਹੋ ਜਾਣਕਾਰੀ ਲਈ ontario.ca/coronavirus ਉੱਤੇ ਜਾਓ ਇੰਟੈਰੀਓ ਸਰਕਾਰ ਦੁਆਰਾ ਜਾਰੀ
ਬ੍ਰੈਂਪਟਨ ਸ਼ਹਿਰ ਦੇ ਵਿੱਚ ਜਾਣਿਆ ਪਹਿਚਾਣਿਆ ਸੁਜੋਕ ਹੋਮਿਓਪੈਥਿਕ ਕਲੀਨਿਕ ਜਿਨ੍ਹਾਂ ਨੂੰ ਹੈ ਇਲਾਜ ਕਰਨ ਦੇ ਵਿੱਚ 15 ਸਾਲ ਦਾ ਤਜਰਬਾ ਜਿੱਥੋਂ ਤੁਸੀਂ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਨਵੀਂ ਅਤੇ ਪੁਰਾਣੀ ਬਿਮਾਰੀ ਦਾ ਇਲਾਜ ਜਿਵੇਂ ਕਿ ਚਮੜੀ ਦੇ ਰੋਗ ਬਲੱਡ ਪ੍ਰੈਸ਼ਰ ਗੋਡਿਆਂ ਮੋਢਿਆਂ 'ਚ ਦਰਦ ਜਾਂ ਫਿਰ ਹੋਵੇ ਬੈਕ ਦੀ ਕੋਈ ਵੀ ਪ੍ਰੋਬਲਮ ਇਹਨਾਂ ਸਾਰੀਆਂ ਬਿਮਾਰੀਆਂ ਦਾ ਕਰਦੇ ਹਨ ਤਸੱਲੀ ਬਖਸ਼ ਇਲਾਜ ਅਤੇ ਤੁਸੀਂ ਇਹਨਾਂ ਨਾਲ ਬੱਚਿਆਂ ਦੇ ਰੋਗ ਜਿਵੇਂ ਕਿ ਭੁੱਖ ਨਾ ਲੱਗਣਾ ਭਾਰ ਘਟਣਾ ਜਾਂ ਫਿਰ ਡਰੱਗ ਅਡਿਕਸ਼ਨ ਬਾਰੇ ਵੀ ਗੱਲ ਕਰ ਸਕਦੇ ਹੋ ਕੰਸਲਟੇਸ਼ਨ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 6478562516 6478562516 ਸੁਜੋਕ ਹੋਮਿਓਪੈਥਿਕ ਕਲੀਨਿਕ 145 ਕਲੀਅਰੈਂਸ ਸਟਰੀਟ ਯੂਨਿਟ ਨੰਬਰ 26 ਬ੍ਰੈਂਪਟਨ
ਵੇ ਜੀਜਾ ਆ ਕੇ ਪਾਰ
ਓਏ ਸਾਲੀਏ
ਮੈਂ ਚਲ ਗਿਆ ਟਰੱਕ ਲੈ ਕੇ ਪਾਰ। ਕੀ ਹੋ ਗਿਆ? ਅੱਜ ਬੜੀ ਕਰਦੀ ਹੈ ਜੀਜੇ ਨੂੰ ਯਾਦ।
ਵੇ ਮਾਰ ਗਿਆ ਕੋਈ ਤੇਰੇ ਵਰਗਾ ਕਾਰ ਨੂੰ ਟਰੱਕ ਦੀ ਸਾਈਡ, ਕਰਤੀ ਹੈ ਸਾਬਣ ਦਾਨੀ ਵਾਂਗੂ ਕੱਠੀ, ਆਉਂਦੇ ਆ ਚੱਕਰ ਹੋਏ ਬੁਰਾ ਹਾਲ।
ਉਹ ਮੈਂ ਕਰਦਾ ਫੋਨ ਸਭ ਨਾਲੋਂ ਪੁਰਾਣੇ ਤਜਰਬੇ ਕਾਰ ਬ੍ਰਮਟਨ ਵਿੱਚ ਦਸ਼ਮੇਸ਼ ਆਟੋ ਬਾਡੀ ਦੇ ਮਾਲਕ ਬੇਅੰਤ ਸਿੰਘ ਧਾਲੀਵਾਲ।
ਸਪੈਸ਼ਲਾਈਜ਼ਡ ਇਨ ਇਮਿਸ਼ਨ ਟੈਸਟਿੰਗ, ਸੇਫਟੀ ਇਨਸਪੈਕਸ਼ਨ, ਆਇਲ ਚੇਂਜ, ਇੰਜਨ ਟ੍ਰਾਂਸਮਿਸ਼ਨ ਰਿਪੇਅਰ, ਟਿਊਨ ਅਪ ਐਂਡ ਬ੍ਰੇਕਸ। 89 ਸਟਾਫਰ ਡਰਾਈਵ ਬ੍ਰੈਂਪਟਨ, ਕਾਲ 905-459-1666।
ਦਸ਼ਮੇਸ਼ ਆਟੋ ਬਾਡੀ ਐਂਡ ਰਿਪੇਅਰ।
ਕੀ ਗੱਲ, ਅੱਜ ਸਵੇਰੇ ਸਵੇਰੇ ਉੱਠ ਗਏ?
ਓ ਮੈਂ ਮਾੜਾ ਜਿਹਾ ਦੌੜਨ ਚੱਲਾ ਸੀਗਾ।
ਕਿੱਥੇ? ਵਿਲੇਜ ਆਫ ਇੰਡੀਆ। ਮੈਨੂੰ ਸਭ ਪਤਾ ਹੈ, ਇਹ ਬ੍ਰੇਕਫਾਸਟ ਲਈ ਸਵੇਰੇ 6 ਵਜੇ ਖੁੱਲ ਜਾਂਦਾ ਹੈ। ਵਿਲੇਜ ਆਫ ਇੰਡੀਆ, ਪਿਓਰ ਵੈਜੀਟੇਰੀਅਨ ਰੈਸਟੋਰੈਂਟ, 12 ਤਰ੍ਹਾਂ ਦੇ ਸਪੈਸ਼ਲ ਪਰਾਂਠੇ, ਪੂਰੀ, ਛੋਲੇ, ਕੁਲਚਾ, ਚਨਾ ਤੇ ਹੋਰ ਵੀ ਬਹੁਤ ਕੁਝ, ਸਵੇਰੇ 6 ਵਜੇ ਤੋਂ। ਇਸ ਦੇ ਨਾਲ ਨਾਲ ਇਹਨਾਂ ਦਾ ਬਫੇ ਚੱਲਦਾ ਹੈ ਰਾਤ ਦੇ 2 ਵਜੇ ਤੱਕ, ਜਿਹਦੇ ਵਿੱਚ 40 ਤੋਂ ਵੱਧ ਆਈਟਮਾਂ ਨੇ। Village of India, 114 Kennedy Road, Brampton. Call 905-450-3333.
ਅਮਰੀਕਨ ਸਿਸਟਮ ਦੇ ਹਰਜੀਤ ਮਡੇਰ ਜੀ ਦਾ ਕਹਿਣਾ ਕਿ ਲੌਂਗ ਹਾਲ ਸ਼ਾਰਟ ਹਾਲ ਵਾਸਤੇ ਟਰੱਕ ਚਲਾਉਣਾ ਚਾਹੁੰਦੇ ਤੁਸੀਂ ਤਾਂ 60 ਸੈਂਟ ਮੀਲ ਦੇ ਦਿੱਤੇ ਜਾਣਗੇ। ਨੰਬਰ ਨੋਟ ਕਰ ਲਓ, ਅਗਰ ਜੇ ਤੁਸੀਂ ਐਕਸਟੈਂਸ਼ਨ ਲਾਉਣੀ ਪੈਣੀ 227-905-452-0052-0004 ਤੇ ਸੰਪਰਕ ਕੀਤਾ ਜਾ ਸਕਦਾ।
Brars at Advance Bollywood and Trinity Common Mall are now open for pickup.
Mera naam Dayal Pabla, main sab nu sat sri akaal, adab, namaste aakhda. Sanu sab nu pata hai pura sansar bade hi mushkil time vichon guzar reha.
Is sari prakriya nu maddenazar rakh ke assi apne tinno restaurant kuch samay layi band kar ditte si te hun assi pure precaution naal contactless delivery te pickup layi apne do restaurant, ik Advance Dixie te dusra Trinity Mall khol rahe hain. Apni zarurat mutabik is seva nu pravan
ਧੰਨਵਾਦ ਜੀ। ਸੋ ਨਾਓ ਆਪਣਾ ਫੇਵਰੇਟ ਮੀਲ ਆਰਡਰ ਕਰਨੇ ਕੇ ਲਿਏ ਆਜ ਹੀ ਬ੍ਰਾਸ ਕੋ ਕਾਲ ਲਗਾਏ ਔਰ ਘਰ ਬੈਠੇ ਬੈਠੇ ਬ੍ਰਾਸ ਕਾ ਟੇਸਟ ਪਾਏ। ਕਾਲ ਬ੍ਰਾਸ ਐਟ ਡਿਕਸੀ ਐਂਡ ਐਡਵਾਂਸ ਬੋਲੀਵੁੱਡ ਔਰ ਬ੍ਰਾਸ ਐਟ ਟ੍ਰਿਨਿਟੀ ਕਾਮਨ ਮਾਲ ਜਾਂ ਫਿਰ ਆਰਡਰ ਥਰੂ ਸਕਿਪ ਦ ਡਿਸ਼ਸ, ਊਬਰ ਈਟਸ ਐਂਡ ਡੋਰ ਡੈਸ਼।
ਫੈਲਣ ਤੋਂ ਰੋਕੋ, ਕੋਵਿਡ-19 ਜਾਨਲੇਵਾ ਹੋ ਸਕਦੀ ਹੈ, ਫਰਜ਼ ਨਿਭਾਉਣ ਦਾ ਸਮਾਂ ਹੁਣ ਹੈ। ਕੋਵਿਡ-19 ਦੀ ਰੋਕਥਾਮ ਲਈ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਘਰ ਵਿੱਚ ਰਹੋ, ਬਸ ਇਹੀ ਕਰਨ ਦੀ ਲੋੜ ਹੈ। ਬਹੁਤ ਜ਼ਰੂਰੀ ਕੰਮ ਲਈ ਹੀ ਬਾਹਰ ਜਾਓ, ਜਿਵੇਂ ਰਾਸ਼ਨ, ਦਵਾਈਆਂ, ਮੈਡੀਕਲ ਅਪਾਇੰਟਮੈਂਟਸ ਲਈ ਜਾਂ ਜੇਕਰ ਤੁਸੀਂ ਕੋਈ ਹੋਰ ਜ਼ਰੂਰੀ ਸੇਵਾ ਮੁਹੱਈਆ ਕਰਦੇ ਹੋ। ਖੁਦ ਨੂੰ ਅਤੇ ਹੋਰਾਂ ਨੂੰ ਸੁਰੱਖਿਅਤ ਰੱਖੋ, ਘਰ ਰਹੋ। ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਅੰਟੈਰੀਓ ਸਰਕਾਰ ਦੁਆਰਾ ਜਾਰੀ।
ਕੈਨੇਡਾ ਤੋਂ ਲੈ ਕੇ ਪੰਜਾਬ ਤੱਕ ਪੰਜਾਬੀਆਂ ਨਾਲ ਜੁੜੀ ਹਰ ਆਮ ਅਤੇ ਖਾਸ ਖਬਰ ਪਹੁੰਚਾਉਂਦੇ ਹਾਂ ਤੁਹਾਡੇ ਤੱਕ। ਖਬਰ ਹੋਵੇ ਸਿਆਸੀ ਗਲਿਆਰਿਆਂ ਤੋਂ ਜਾਂ ਹੋਵੇ ਗੱਲ ਫਿਲਮੀ ਸਿਤਾਰਿਆਂ ਦੀ, ਪੰਜਾਬ ਦੀ ਮਿੱਟੀ ਦੀ ਮਹਿਕ ਨਾਲ ਭਰਿਆ ਹਰ ਅੰਦਾਜ਼ ਮਹਿਕ ਰੇਡੀਓ ਦੇ ਨਾਲ। ਮਹਿਕ ਮੀਡੀਆ ਗਰੁੱਪ, ਦ ਨੇਮ, ਕਮਿਊਨਿਟੀ ਟਰੱਸਟ।
ਜੀ ਹਾਂ, ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਮਹਿਕ ਦੇ ਵਿੱਚ ਔਰ ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ ਰਮਨ ਜੀ ਹੁਣੀ ਖਬਰਾਂ ਲੈ ਕੇ ਹਾਜ਼ਰ ਨੇ। ਇਹਨਾਂ ਖਬਰਾਂ ਨੂੰ ਸਪੋਂਸਰ ਕਰਦੇ ਨੇ ਹੋਮ ਲਾਈਫ ਸਰਵਿਸਿਟੀ ਦੇ ਗਰਚਾ ਬ੍ਰਦਰ, ਨੰਬਰ 905-913-8500 'ਤੇ ਕਾਲ ਕੀਤੀ ਜਾ ਸਕਦੀ ਹੈ। ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦਾ ਨੰਬਰ ਹੈ 905-790-1221, 905-790-1221 'ਤੇ ਕਾਲ ਕੀਤੀ ਜਾ ਸਕਦੀ ਹੈ। ਅਤੇ ਮੈਕਰੋ ਗਲੋਬਲ ਇਮੀਗ੍ਰੇਸ਼ਨ ਦਾ ਨੰਬਰ ਹੈ 905-452-0000, 905-452-0000 'ਤੇ ਕਾਲ ਕੀਤੀ ਜਾ ਸਕਦੀ। ਅਮੈਰੀਕਨ ਸਿਸਟਮ ਦੇ ਹਰਜੀਤ ਮੰਡੇਰ ਜੀ ਦਾ ਨੰਬਰ ਹੈ 905-598-2437 'ਤੇ ਕਾਲ ਕੀਤੀ ਜਾ ਸਕਦੀ ਹੈ। ਰਮਨ ਜੀ, ਵੈਲਕਮ, ਗੋ ਐਡ ਪਲੀਜ਼।
ਖਬਰਾਂ ਦੇ ਬੁਲੇਟਿਨ ਚ ਮੈਕ ਰੇਡੀਓ ਦੇ ਸਰੋਤਿਆਂ ਦਾ ਸਵਾਗਤ ਹੈ। ਨਜ਼ਰ ਪਾਉਂਦੇ ਅੱਜ ਦੀਆਂ ਖਾਸ ਤੇ ਵੱਡੀਆਂ ਖਬਰਾਂ ਤੇ। ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਵੱਖ ਵੱਖ ਤਰੀਕਿਆਂ ਦੇ ਨਾਲ ਪ੍ਰਭਾਵਿਤ ਕੀਤਾ ਹੈ। ਯੂਕੇ ਦੇ ਸਿੱਖ ਡਾਕਟਰ ਇਸ ਵਾਇਰਸ ਕਾਰਨ ਆਪਣੇ ਸਿਹਤ ਸੁਰੱਖਿਆ ਸਿਸਟਮ ਵੱਲੋਂ ਚੁੱਕੇ ਕਦਮਾਂ ਤੋਂ ਦੁਖੀ ਨੇ। ਬਰਤਾਨਵੀ ਸਿੱਖ ਡਾਕਟਰਾਂ ਨੂੰ ਕੋਰੋਨਾ ਵਾਇਰਸ ਦੌਰਾਨ ਹਸਪਤਾਲਾਂ ਚ ਡਿਊਟੀ ਨਹੀਂ ਦੇਣ ਦਿੱਤੀ ਜਾ ਰਹੀ, ਕਿਉਂਕਿ ਸਿਹਤ ਵਿਭਾਗ ਦੇ ਮੁਤਾਬਕ ਉਹਨਾਂ ਦੀ ਦਾੜੀ ਮਹਾਮਾਰੀ ਦੇ ਇਲਾਜ ਵਿੱਚ ਰੁਕਾਵਟ ਹੈ। ਇਸ ਲਈ ਸਿਹਤ ਵਿਭਾਗ ਨੇ ਉਹਨਾਂ ਨੂੰ ਦਾੜੀ ਕਟਵਾਉਣ ਜਾਂ ਸ਼ੇਵ ਕਰਾਉਣ ਦੇ ਲਈ ਆਖਿਆ। ਵਿਭਾਗ ਦਾ ਤਰਕ ਹੈ ਕਿ ਸਿੱਖਾਂ ਦੀ ਦਾੜੀ ਕਾਰਨ ਚਿਹਰੇ ਤੇ ਕਾਫੀ ਵਾਲ ਹੁੰਦੇ ਨੇ, ਜੋ ਸੁਰੱਖਿਆ ਮਾਸਕ ਨੂੰ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਹੋਣ ਦਿੰਦੇ। ਇਸ ਕਰਕੇ ਸਿੱਖ ਡਾਕਟਰਾਂ ਨੂੰ ਕੋਰੋਨਾ ਵਾਇਰਸ ਪੀੜਤਾਂ ਦਾ ਇਲਾਜ ਨਹੀਂ ਕਰਨ ਦਿੱਤਾ ਜਾ ਰਿਹਾ। ਇਸ ਦੇ ਵਿਰੋਧ ਚ ਸਿੱਖ ਡਾਕਟਰਸ ਐਸੋਸੀਏਸ਼ਨ ਨੂੰ ਅਜਿਹੇ 5 ਸਿੱਖ ਡਾਕਟਰਾਂ ਤੋਂ ਰਿਪੋਰਟਾਂ ਮਿਲੀਆਂ, ਜਿਹਨਾਂ ਨੂੰ ਨੈਸ਼ਨਲ ਹੈਲਥ ਸਰਵਿਸ ਹਸਪਤਾਲਾਂ ਦੀ ਸ਼ਿਫਟ ਤੋਂ ਬਾਹਰ ਕਰ ਦਿੱਤਾ ਗਿਆ, ਕਿਉਂਕਿ ਉਹਨਾਂ ਨੇ ਦਾੜੀ ਕਟਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਨਿਊਜ਼ੀਲੈਂਡ ਚ ਕਰੀਬ 1.5 ਮਹੀਨੇ ਬਾਅਦ ਅੱਜ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਦੇਸ਼ ਚ ਕੋਰੋਨਾ ਵਾਇਰਸ ਤੇ ਇਹ ਜਿੱਤ ਸਖ਼ਤ ਨਿਯਮ ਬਣਾਉਣ ਤੋਂ ਬਾਅਦ ਹਾਸਲ ਹੋਈ ਹੈ। ਨਿਊਜ਼ੀਲੈਂਡ ਚ ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਗਏ ਸਨ। ਸਿਹਤ ਵਿਭਾਗ ਦੇ ਮਹਾਂਨਿਰਦੇਸ਼ਕ ਏਸ਼ਲੇ ਬਲੂਮਫੀਲਡ ਨੇ ਕਿਹਾ ਕਿ ਇਹ ਨਤੀਜਾ ਉਤਸ਼ਾਹ ਭਰਪੂਰ ਹੈ। ਨਿਊਜ਼ੀਲੈਂਡ ਚ ਹੁਣ ਤੱਕ ਕੋਰੋਨਾ ਦੇ ਕੁੱਲ 1500 ਮਾਮਲੇ ਸਾਹਮਣੇ ਆਏ, ਇਨ੍ਹਾਂ ਚ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਾਇਰਸ ਤੇ ਕਾਬੂ ਪਾਉਣ ਤੋਂ ਬਾਅਦ ਵੀ ਨਿਊਜ਼ੀਲੈਂਡ ਚ ਲਾਕਡਾਊਨ ਚ ਫਿਲਹਾਲ ਜ਼ਿਆਦਾ ਛੋਟ ਨਹੀਂ ਦਿੱਤੀ ਗਈ। ਜ਼ਿਆਦਾਤਰ ਕਰਿਆਨੇ ਦੀਆਂ ਦੁਕਾਨਾਂ ਤੇ ਰੈਸਟੋਰੈਂਟ ਹੁਣ ਵੀ ਬੰਦ ਨੇ। ਵਿਦਿਆਰਥੀਆਂ ਲਈ ਆਨਲਾਈਨ ਮੀਡੀਅਮ ਜ਼ਰੀਏ ਸਿੱਖਿਆ ਦੇਣ ਦਾ ਪ੍ਰਬੰਧ ਹੈ। ਇਸ ਤੋਂ ਇਲਾਵਾ ਸਰੀਰਕ ਦੂਰੀ ਦਾ ਵੀ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਸਿੰਗਾਪੁਰ ਵਿਚਲੀ ਭਾਰਤੀ ਹਾਈ ਕਮਿਸ਼ਨ ਨੇ ਅੱਜ ਖੁਲਾਸਾ ਕੀਤਾ ਕਿ ਉੱਥੇ ਭਾਰਤੀ ਮੂਲ ਦੇ 4800 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਨੇ। ਇਨ੍ਹਾਂ ਚੋਂ ਜ਼ਿਆਦਾਤਰ ਵਿਦੇਸ਼ੀ ਕਾਮੇ ਨੇ। ਸਿੰਗਾਪੁਰ ਚ ਭਾਰਤੀ ਹਾਈ ਕਮਿਸ਼ਨਰ ਜਵੇਦ ਅਸ਼ਰਫ ਨੇ ਦੱਸਿਆ ਕਿ ਤਕਰੀਬਨ ਸਾਰੇ ਭਾਰਤੀਆਂ ਨੂੰ ਮੱਧ ਪੱਧਰ ਦੀ ਲਾਗ ਹੈ ਤੇ ਡਾਕਟਰਾਂ ਮੁਤਾਬਕ ਉਹਨਾਂ ਦੀ ਹਾਲਤ ਚ ਸੁਧਾਰ ਵੀ ਆ ਰਿਹਾ। ਇਸ ਸਮੇਂ ਭਾਰਤੀ ਹਾਈ ਕਮਿਸ਼ਨ ਨਾਲ ਵਿਦਿਆਰਥੀਆਂ ਸਮੇਤ 3500 ਤੋਂ ਵੱਧ ਭਾਰਤੀ ਨਾਗਰਿਕ ਰਜਿਸਟਰਡ ਨੇ, ਜਿਨ੍ਹਾਂ ਨੂੰ ਖਾਣ ਪੀਣ ਦਾ ਸਮਾਨ ਤੇ ਰਹਿਣ ਦੀ ਥਾਂ ਸੰਬੰਧੀ ਸਹਾਇਤਾ ਮਿਲ ਰਹੀ ਹੈ। ਚੀਨ ਦੇ ਵੁਹਾਨ ਸ਼ਹਿਰ ਚ ਦੁਨੀਆਂ ਭਰ ਚ ਫੈਲਿਆ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ। ਵਿਸ਼ਵ ਦੇ ਕਰੀਬ ਸਾਰੇ ਦੇਸ਼ ਇਸ ਜਾਨਲੇਵਾ ਵਾਇਰਸ ਦੀ ਲਪੇਟ ਚ ਨੇ, ਪਰ ਇਸ ਸਮੇਂ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਹੈ। ਅਮਰੀਕਾ ਚ ਕੋਰੋਨਾ ਵਾਇਰਸ ਦੇ 11,85,000 ਤੋਂ ਵੱਧ ਕੇਸ ਨੇ, ਜਦਕਿ 68,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਅਜੇ ਚ ਅਮਰੀਕੀ ਰਾਸ਼ਟਰਪਤੀ ਤੋਂ ਬਾਅਦ ਹੁਣ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਵੀ ਇਹ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਮਨੁੱਖ ਵੱਲੋਂ ਬਣਾਇਆ ਵਾਇਰਸ ਹੈ ਤੇ ਇਸ ਦੀ ਉਤਪਤੀ ਚੀਨ ਦੀ ਲੈਬ ਚ ਹੋਈ ਹੈ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਚੀਨ ਦੀ ਸਾਜਿਸ਼ ਦਾ ਨਤੀਜਾ। ਪੋਂਪੀਓ ਨੇ ਕਿਹਾ ਸਾਡੇ ਕੋਲ ਇਸ ਦੇ ਪੁਖਤਾ ਸਬੂਤ ਨੇ ਕਿ ਵਾਇਰਸ ਵੁਹਾਨ ਤੋਂ ਆਇਆ ਹੈ। ਪੋਂਪੀਓ ਨੇ ਕਿਹਾ ਦੁਨੀਆਂ ਚ ਵਾਇਰਸ ਫੈਲਾਉਣ ਦੇ ਹੇਠਲੇ ਪੱਧਰ ਦੀਆਂ ਪ੍ਰਯੋਗਸ਼ਾਲਾ ਚਲਾਉਣ ਦਾ ਚੀਨ ਦਾ ਪੁਰਾਣਾ ਰਿਕਾਰਡ ਪਿਆ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਚੀਨ ਦੀ ਲੈਬ ਕਾਰਨ ਕੋਈ ਵਾਇਰਸ ਦੁਨੀਆਂ ਭਰ ਦੇ ਵਿੱਚ ਫੈਲਿਆ ਹੋਵੇ। ਅਜੇ ਚ ਦਿਲਚਸਪ ਗੱਲ ਇਹ ਕਿ ਟਰੰਪ ਤੇ ਉਹਨਾਂ ਦੇ ਮੰਤਰੀ ਬੇਸ਼ੱਕ ਕੋਰੋਨਾ ਲਈ ਚੀਨ ਤੇ ਉਂਗਲੀ ਚੁੱਕ ਰਹੇ ਹੋਣ, ਪਰ ਇਹਨਾਂ ਦਾ ਇਹ ਖੁਫੀਆ ਵਿਭਾਗ ਕੋਰੋਨਾ ਦੇ ਮਨੁੱਖ ਵੱਲੋਂ ਬਣਾਉਣ ਦੀ ਥਿਉਰੀ ਨੂੰ ਖਾਰਜ ਕਰ ਚੁੱਕਾ ਹੈ। ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਲੱਗਾ ਲਾਕਡਾਊਨ ਇਟਲੀ ਚ 4 ਮਈ ਨੂੰ ਖੁੱਲਣ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਚ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਾਅਦ ਇਟਲੀ ਸਰਕਾਰ ਕਾਰੋਬਾਰੀ ਖਿੱਤਿਆਂ ਨੂੰ ਹੋਰ ਘਾਟੇ ਵੱਲ ਨਹੀਂ ਲਿਜਾਣਾ ਚਾਹੁੰਦੀ, ਜਿਸ ਲਈ ਕੁੱਝ ਜ਼ਰੂਰੀ ਸ਼ਰਤਾਂ ਦੇ ਨਾਲ ਲਾਕਡਾਊਨ ਦੂਜੇ ਪੜਾਅ ਚ ਖੋਲ ਦਿੱਤਾ ਗਿਆ। ਸਰਕਾਰੀ ਅੰਕੜਿਆਂ ਮੁਤਾਬਕ ਪਹਿਲੇ ਦਿਨ 40 ਲੱਖ ਤੋਂ ਵੱਧ ਲੋਕ ਆਪਣੇ ਘਰਾਂ ਤੋਂ ਕੰਮਾਂ ਲਈ ਨਿਕਲਣਗੇ, ਪਰ ਇਸ ਦੌਰਾਨ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ, ਜਿਸ ਤਹਿਤ ਇੱਕ ਦੂਜੇ ਤੋਂ ਦੂਰੀ ਰੱਖਣੀ, ਮੂੰਹ ਤੇ ਮਾਸਕ ਤੇ ਹੱਥਾਂ ਤੇ ਦਸਤਾਨੇ ਪਾਉਣੇ ਲਾਜ਼ਮੀ ਹੋਣਗੇ। ਹਰ ਵਿਅਕਤੀ ਲਈ ਪੇਪਰ ਤੇ ਲਿਖਿਆ ਹਲਫੀਆ ਬਿਆਨ ਵੀ ਆਪਣੇ ਕੋਲ ਰੱਖਣਾ ਜ਼ਰੂਰੀ ਹੋਵੇਗਾ, ਜੋ ਪੁਲਿਸ ਵੱਲੋਂ ਰੋਕਣ ਤੇ ਇਹ ਦਰਸਾਵੇਗਾ ਕਿ ਉਹ ਕਿਸ ਮਕਸਦ ਲਈ ਘਰੋਂ ਬਾਹਰ ਜਾ ਰਹੇ ਹਨ। ਇਸ ਦੌਰਾਨ ਲੋਕ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਨਹੀਂ ਜਾ ਸਕਦੇ। ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਚ ਅੱਜ ਇੱਕ ਅੱਤਵਾਦੀ ਹਮਲੇ ਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 3 ਜਵਾਨ ਸ਼ਹੀਦ ਹੋ ਗਏ। ਹਮਲਾਵਰਾਂ ਨੇ ਕਾਲਗੁਨ ਖੇਤਰ ਦੀ ਬਾਂਗਮ ਕਾਜ਼ੀਆਬਾਦ ਵਿਖੇ CRPF ਦੀ ਇੱਕ ਨਾਕਾ ਪਾਰਟੀ ਤੇ ਗੋਲੀਆਂ ਚਲਾਈਆਂ। ਇਸ ਹਮਲੇ ਚ CRPF ਦੇ 3 ਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਇਲਾਕੇ ਨੂੰ ਘੇਰ ਲਿਆ ਗਿਆ ਤੇ ਹਮਲਾਵਰਾਂ ਦੀ ਭਾਲ ਦੇ ਲਈ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਨੇ। ਦੇਸ਼ ਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸ਼ਾਮ 5:30 ਜਾਰੀ ਕੀਤੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 2573 ਨਵੇਂ ਕੇਸ ਸਾਹਮਣੇ ਆਏ ਨੇ ਤੇ ਇਸ ਦੌਰਾਨ 83 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਚ ਹੁਣ ਤੱਕ 42,836 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਨੇ। ਇਨ੍ਹਾਂ ਚੋਂ 11,762 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਤੇ 1,399 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਕੋਰੋਨਾ ਤੋਂ ਠੀਕ ਹੋਣ ਦੀ ਦਰ ਹੁਣ ਲਗਭਗ 28% ਹੈ। ਲਾਕਡਾਊਨ 3 ਚ ਦਿੱਤੀ ਗਈ ਰਿਆਇਤ ਬਾਰੇ ਉਹਨਾਂ ਕਿਹਾ ਕਿ ਜੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਕੇਸ ਫੇਰ ਤੋਂ ਵੱਧ ਜਾਣਗੇ। ਉਹਨਾਂ ਜ਼ਿਲ੍ਹਿਆਂ ਚ ਜਿੱਥੇ ਕੋਰੋਨਾ ਦੇ ਕੇਸ ਸਾਹਮਣੇ ਨਹੀਂ ਆਏ, ਕਿਹਾ ਕਿ ਜੇਕਰ ਉੱਥੇ ਕੇਸਾਂ ਦੀ ਪੁਸ਼ਟੀ ਹੁੰਦੀ ਹੈ ਤਾਂ ਰਿਆਇਤਾਂ ਵਾਪਸ ਲੈ ਲਈਆਂ ਜਾਣਗੀਆਂ। ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦਰਮਿਆਨ ਅੱਜ ਭਾਰਤ ਚ ਲਾਕਡਾਊਨ 3 ਦੀ ਸ਼ੁਰੂਆਤ ਵੀ ਹੋ ਗਈ ਤੇ ਵਾਇਰਸ ਦੇ ਖਤਰੇ ਦੇ ਆਧਾਰ ਤੇ ਪੂਰੇ ਦੇਸ਼ ਨੂੰ 3 ਹਿੱਸਿਆਂ ਚ ਵੰਡਿਆ ਹੋਇਆ ਹੈ। ਰੈੱਡ, ਔਰੰਜ ਤੇ ਗ੍ਰੀਨ ਜ਼ੋਨ, ਵੱਖ ਵੱਖ ਜ਼ੋਨ ਦੇ ਆਧਾਰ ਤੇ ਲਾਕਡਾਊਨ ਚ ਰਿਆਇਤ ਦਿੱਤੀ ਗਈ ਹੈ, ਪਰ ਇਸ ਦੇ ਬਾਵਜੂਦ ਕੁਝ ਸੇਵਾਵਾਂ ਤੇ ਗਤੀਵਿਧੀਆਂ ਅਜਿਹੀਆਂ ਵੀ ਨੇ ਜਿਨ੍ਹਾਂ ਤੇ ਪੂਰਨ ਤੌਰ ਤੇ ਪਾਬੰਦੀ ਲਾਈ ਗਈ ਹੈ। ਹਰ ਜ਼ੋਨ ਚ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਜਿਨ੍ਹਾਂ ਨੂੰ 1 ਤੋਂ ਜ਼ਿਆਦਾ ਬਿਮਾਰੀ ਹੋਵੇ, ਗਰਭਵਤੀ ਮਹਿਲਾਵਾਂ ਤੇ 10 ਸਾਲ ਤੋਂ ਛੋਟੇ ਬੱਚੇ ਘਰਾਂ ਦੇ ਅੰਦਰ ਹੀ ਰਹਿਣਗੇ, ਸਿਰਫ ਸਿਹਤ ਸੰਬੰਧੀ ਲੋੜ ਲਈ ਬਾਹਰ ਨਿਕਲ ਸਕਣਗੇ। ਟਰੱਕਾਂ ਦੀ ਅੰਤਰਰਾਜੀ ਆਵਾਜਾਈ ਦੇ ਵਿੱਚ ਛੋਟ ਰਹੇਗੀ। ਇਸ ਤੋਂ ਇਲਾਵਾ ਬੱਸ ਆਵਾਜਾਈ, ਮੈਟਰੋ ਰੇਲ, ਅੰਤਰਰਾਜੀ ਆਵਾਜਾਈ, ਸਕੂਲ, ਕਾਲਜ, ਕੋਚਿੰਗ ਸੈਂਟਰ, ਸਿਨੇਮਾ ਹਾਲ, ਸ਼ਾਪਿੰਗ ਮਾਲ, ਜਿਮ, ਸਵਿਮਿੰਗ ਪੂਲ, ਬਾਰ ਤੇ ਅਸੈਂਬਲੀ ਹਾਲ ਤੇ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਇਕੱਠ ਕਰਨ ਤੇ ਫਿਲਹਾਲ ਪਾਬੰਦੀ ਰਹੇਗੀ। ਲਾਕਡਾਊਨ ਚ ਅੱਜ ਕੁਝ ਰਾਹਤ ਮਿਲੀ ਤਾਂ ਸ਼ਰਾਬ ਦੀਆਂ ਦੁਕਾਨਾਂ ਵੀ ਖੁੱਲੀਆਂ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਰਾਬ ਦੀਆਂ ਦੁਕਾਨਾਂ ਵੱਲ ਨੱਠਦੇ ਨਜ਼ਰ ਆਏ। ਦੁਕਾਨਾਂ ਖੁੱਲਣ ਤੋਂ ਪਹਿਲਾਂ ਹੀ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਦੇਸ਼ ਭਰ ਚ ਵੱਖ ਵੱਖ ਸੂਬਿਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਪੰਜਾਬ ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ ਬ ਦਿਨ ਵੱਧ ਰਿਹਾ ਹੈ। ਅੱਜ ਸੋਮਵਾਰ ਸੂਬੇ ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲੇ 1245 ਹੋ ਗਏ ਨੇ, ਜਦਕਿ ਹੁਣ ਤੱਕ ਪੰਜਾਬ ਚ 24ਵੀਂ ਮੌਤ ਹੋ ਚੁੱਕੀ ਹੈ। ਇਹਨਾਂ ਚ ਜ਼ਿਆਦਾਤਰ ਮਰੀਜ਼ ਸ੍ਰੀ ਨੰਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਨੇ, ਜਿਨ੍ਹਾਂ ਦੀ ਗਿਣਤੀ 797 ਦੱਸੀ ਜਾ ਰਹੀ ਹੈ। ਪੰਜਾਬ ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ਚ 205, ਲੁਧਿਆਣਾ ਚ 72, ਜਲੰਧਰ ਚ 2, ਮੋਹਾਲੀ ਚ 22, ਪਟਿਆਲਾ ਚ 27, ਹੁਸ਼ਿਆਰਪੁਰ ਚ 77, ਤਰਨ ਤਾਰਨ ਚ 41, ਪਠਾਨਕੋਟ ਚ 27 ਤੇ ਮਾਨਸਾ ਚ 4 ਕੋਰੋਨਾ ਵਾਇਰਸ ਤੋਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਨੇ। ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਅੱਜ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਹੋਇਆ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਵੱਲੋਂ ਯੂਟਿਊਬ ਤੇ ਰਿਲੀਜ਼ ਕੀਤਾ ਗਾਣਾ ਮੇਰਾ ਕੀ ਕਸੂਰ ਵਿਵਾਦਾਂ ਚ ਘਿਰਿਆ। ਇਸ ਗਾਣੇ ਕਾਰਨ ਰਣਜੀਤ ਬਾਵਾ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ। ਬੀਤੇ ਸ਼ਨੀਵਾਰ ਰਿਲੀਜ਼ ਹੋਏ ਇਸ ਗਾਣੇ ਨੂੰ ਲੈ ਕੇ ਇਲਜ਼ਾਮ ਨੇ ਕਿ ਇਸ ਚ ਕੁਝ ਅਜਿਹੇ ਬੋਲ ਨੇ ਜੋ ਕਥਿਤ ਤੌਰ ਤੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ। ਨੰਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਲੈ ਕੇ ਲਗਾਤਾਰ ਸਿਆਸਤ ਹੋ ਰਹੀ ਹੈ। ਅੱਜ ਪੰਜਾਬ ਸਰਕਾਰ ਨੇ ਮਹਾਰਾਸ਼ਟਰ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਅਸ਼ੋਕ ਚੌਹਾਨ ਦੇ ਉਸ ਬਿਆਨ ਦਾ ਸਖ਼ਤ ਸ਼ਬਦਾਂ ਚ ਖੰਡਨ ਕੀਤਾ, ਜਿਸ ਚ ਉਹਨਾਂ ਦਾਅਵਾ ਕੀਤਾ ਕਿ ਸ਼ਾਇਦ ਨੰਦੇੜ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਪੰਜਾਬ ਦੇ ਡਰਾਈਵਰਾਂ ਨੇ ਪੀੜਤ ਕੀਤਾ ਹੋਵੇਗਾ। ਪੰਜਾਬ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਅਸ਼ੋਕ ਚੌਹਾਨ ਦੇ ਬਿਆਨ ਨੂੰ ਗੁੰਮਰਾਹ ਹੋਣ ਤੇ ਤੱਥਾਂ ਤੋਂ ਸੱਖਣਾ ਕਰਾਰ ਦਿੱਤਾ ਹੈ। ਰਜ਼ੀਆ ਸੁਲਤਾਨਾ ਨੇ ਅਸ਼ੋਕ ਚੌਹਾਨ ਦੇ ਬਿਆਨ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਸੰਵਿਧਾਨਿਕ ਅਹੁਦਾ ਰੱਖਣ ਵਾਲੇ ਵਿਅਕਤੀ ਨੂੰ ਗੈਰ ਜ਼ਿੰਮੇਵਾਰਾਨਾ ਨਹੀਂ ਹੋਣਾ ਚਾਹੀਦਾ ਤੇ ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਕੋਈ ਬਿਆਨ ਨਹੀਂ ਦੇਣਾ ਚਾਹੀਦਾ। ਉਹਨਾਂ ਖੁਲਾਸਾ ਕੀਤਾ ਕਿ 31 ਵਾਹਨਾਂ ਦਾ ਪਹਿਲਾ ਜਥਾ ਜੋ ਸ੍ਰੀ ਨੰਦੇੜ ਸਾਹਿਬ ਤੋਂ ਪੰਜਾਬ ਦੇ 860 ਸ਼ਰਧਾਲੂ ਲੈ ਕੇ ਆਇਆ ਸੀ, ਉਹ ਮਹਾਰਾਸ਼ਟਰ ਦੇ ਚਾਲਕ ਤੇ ਮਹਾਰਾਸ਼ਟਰ ਦੇ ਵਾਹਨ ਸੀ। ਉਹਨਾਂ ਕਿਹਾ ਕਿ ਸ਼ਰਧਾਲੂਆਂ ਦੇ ਪਹਿਲੇ 3 ਗਰੁੱਪ ਜੋ ਨਿੱਜੀ ਬੱਸਾਂ ਰਾਹੀਂ ਆਏ ਸਨ, ਉਹਨਾਂ ਦਾ ਪ੍ਰਬੰਧ ਨੰਦੇੜ ਸਾਹਿਬ ਵੱਲੋਂ ਹੀ ਕੀਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਸੂਬੇ ਚ ਫਸੇ ਹੋਰ ਸੂਬਿਆਂ ਦੇ ਮਜ਼ਦੂਰਾਂ ਨੂੰ ਸੂਬੇ ਤੋਂ ਬਾਹਰ ਭੇਜਣ ਲਈ ਸ਼ੁਰੂ ਕੀਤੇ ਪੋਰਟਲ ਤੇ 3 ਦਿਨ ਚ ਤਕਰੀਬਨ 6,44,000 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਸਰਕਾਰ ਦੇ ਤੈਅ ਪ੍ਰੋਗਰਾਮ ਮੁਤਾਬਕ ਇਹਨਾਂ ਦੀ ਵਾਪਸੀ 5 ਮਈ ਤੋਂ ਸ਼ੁਰੂ ਕੀਤੀ ਜਾਏਗੀ। ਪੰਜਾਬ ਨੂੰ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਤੋਂ ਕੋਵਿਡ-19 ਦੇ ਮਰੀਜ਼ਾਂ ਤੇ ਪਲਾਜ਼ਮਾ ਥੈਰੇਪੀ ਦੇ ਕਲੀਨਿਕਲ ਟ੍ਰਾਇਲ ਕਰਨ ਦੇ ਲਈ ਮਨਜ਼ੂਰੀ ਮਿਲ ਗਈ ਹੈ। ਪ੍ਰਸ਼ਾਸਨਿਕ ਸੁਧਾਰ ਵਿਭਾਗ ਦੀ ਅਤਿਰਿਕਤ ਮੁੱਖ ਸਕੱਤਰ ਤੇ ਕੋਵਿਡ ਹੈਲਥ ਸੈਕਟਰ ਰਿਸਪੋਂਸ ਐਂਡ ਪ੍ਰੋਕਿਓਰਮੈਂਟ ਕਮੇਟੀ ਦੀ ਚੇਅਰਪਰਸਨ ਜਿਨੀ ਮਹਾਜਨ ਦੇ ਮੁਤਾਬਕ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਪਟਿਆਲਾ, ਫਰੀਦਕੋਟ ਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਹਸਪਤਾਲ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਐਂਡ ਰਿਸਰਚ ਅੰਮ੍ਰਿਤਸਰ, ਲੁਧਿਆਣਾ ਤੇ ਸਤਿਗੁਰ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ ਨੇ ਟ੍ਰਾਇਲ ਦੇ ਲਈ ਹਿੱਸੇਦਾਰੀ ਕੀਤੀ ਹੈ। ਇਸ ਨਾਲ ਹੀ ਜੋ ਆ ਗਿਆ ਅੱਜ ਲਈ ਇੰਨਾ ਹੀ, ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ
ਜੀ ਹਾਂ, ਇਹ ਸੀ ਰਮਨ ਜੀ ਹੋਣੀ ਖਬਰਾਂ ਲੈ ਕੇ ਹਾਜ਼ਰ ਹੋਏ ਤੁਹਾਡੀ ਸੇਵਾ ਦੇ ਵਿੱਚ। ਇਹਨਾਂ ਖਬਰਾਂ ਨੂੰ ਪ੍ਰੋ ਸਟਾਰ ਟਰੱਕ ਲਿਓ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਸੀ। ਪ੍ਰੋ ਸਟਾਰ ਟਰੱਕ ਲਿਓ ਹਫ਼ਤੇ ਦੇ 7 ਦਿਨ ਉੱਪਰ ਇਹਦਾ ਟਰੱਕ ਦਾ ਆਇਲ ਚੇਂਜ ਕਰਾਓ, ਵਾਸ਼ ਕਰਾਓ, ਜੈਲੋ ਸਟਿੱਕਰ ਲਵਾਓ। ਨੰਬਰ ਹੈ 905-451-6710, 905-451-6710 'ਤੇ ਸੰਪਰਕ ਕੀਤਾ ਜਾ ਸਕਦਾ। ਔਰ ਰੇਡੀ ਪ੍ਰੋਗਰਾਮ ਦੇ ਵਿੱਚ ਦੱਸ ਦਈਏ ਤੁਹਾਨੂੰ ਕਿ ਅਗਰ ਬਰੈਂਪਟਨ ਕੈਸ਼ ਐਂਡ ਕੈਰੀ ਤੋਂ ਤੁਸੀਂ ਸੈਨੀਟਾਈਜ਼ਰ ਲੈਣੇ ਆ, ਔਰ ਸੈਨੀਟਾਈਜ਼ਰ ਤੁਹਾਨੂੰ ਮਿਲਣਗੇ $20 ਦਾ 1 ਲੀਟਰ ਔਰ $70 ਦਾ 4 ਲੀਟਰ ਤੁਹਾਨੂੰ ਸੈਨੀਟਾਈਜ਼ਰ ਮਿਲ ਜੂਗਾ। ਔਰ ਮਾਸਕ ਲੈਣੇ ਚਾਹੁੰਦੇ ਤੁਸੀਂ ਤੇ 416-700 ਤੇ 9100 ਤੇ ਕਾਲ ਕੀਤੀ ਜਾ ਸਕਦੀ, 416-700-9100 ਤੇ ਸੰਪਰਕ ਕੀਤਾ ਜਾ ਸਕਦਾ। ਤੇ ਇਹਨਾਂ ਖਬਰਾਂ ਨੂੰ ਦਸ਼ਮੇਸ਼ ਆਟੋ ਬਾਡੀ ਦੇ ਬੇਅੰਤ ਸਿੰਘ ਧਾਲੀਵਾਲ ਵੀ ਸਪੋਂਸਰ ਕਰਦੇ ਨੇ। ਔਰ ਨੰਬਰ ਹੈ 905-400-9866, 905-400-9866 ਤੇ ਕਾਲ ਕੀਤੀ ਜਾ ਸਕਦੀ ਹੈ। ਬੜੀ ਜਲਦੀ ਅਸੀਂ ਇੱਕ ਅਹਿਮ ਇੰਟਰਵਿਊ ਕਨੈਕਟ ਕਰਨ ਜਾ ਰਹੇ ਹਾਂ, ਉਸ ਤੋਂ ਪਹਿਲਾਂ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਗੀਤ ਸੁਣਾਵਾਂ ਵਾਪਸ ਆ ਰਿਹਾ ਟਰੈਕ ਤੋਂ ਬਾਅਦ। ਇਹ ਇੱਕ ਧਾਰਮਿਕ ਟਰੈਕ ਆ ਰਾਜਵੀਰ ਜਵੰਦਾ ਜੀ ਦਾ।
ਸਿਰਾਂ ਦੇ ਮੁੱਲ ਲਈ ਸਰਦਾਰੀ ਰੱਖੀ
ਜੀਆਂ ਸਵਾਗਤ ਹੈ ਇੱਕ ਵਾਰੀ ਫੇਰ ਪ੍ਰੋਗਰਾਮ ਮਹਿਕ ਦੇ ਵਿੱਚ ਔਰ ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਅਸੀਂ ਇੱਕ ਅਹਿਮ ਸ਼ਖਸੀਅਤ ਨਾਲ ਗੱਲਬਾਤ ਕਰਾਂਗੇ ਜੋ ਕਿ ਸਾਡੇ ਨਾਲ ਹਮੇਸ਼ਾ ਪਹਿਲਾਂ ਵੀ ਮਹਿਕ ਰੇਡੀਓ 'ਤੇ ਬਹੁਤ ਵਾਰੀ ਗੱਲਬਾਤ ਕਰ ਚੁੱਕੇ ਨੇ ਉਹ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਪ੍ਰੋਫੈਸਰ ਵਿਰਸਾ ਸਿੰਘ ਵਲਟੋਆ ਸਾਹਿਬ। ਵਲਟੋਆ ਸਾਹਿਬ, ਵੈਲਕਮ ਟੂ ਦੀ ਸ਼ੋਅ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
ਮਿਹਰਬਾਨੀ ਜੀ ਸਿੱਧੂ ਸਾਹਿਬ, ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਡਵਾ ਸਾਹਿਬ, ਗੱਲਬਾਤ ਕਰਾਂਗੇ ਸਾਡੇ ਜਿਹੜੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਜੀ, ਉਹਨਾਂ ਨੇ ਉਹਨਾਂ ਦੀ ਯਤਨਾ ਸਦਕਾ ਬਹੁਤ ਜੱਦੋਜਹਿਦ ਕਰਕੇ ਜਿਹੜੇ ਨੰਦੇੜ ਸਾਹਿਬ ਤੋਂ ਕਰੋਨਾ ਵਾਇਰਸ ਦਾ ਕਰਕੇ ਕਰਫਿਊ ਦੇ ਵਿੱਚ ਸਟੱਕ ਸੀ ਹਜ਼ੂਰ ਸਾਹਿਬ ਦੇ ਵਿੱਚ, ਉਹਨਾਂ ਸੰਗਤਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਔਰ ਲਿਆ ਕੇ ਪੰਜਾਬ ਦੀ ਇੱਕ ਮੈਂ ਕਹੂੰਗਾ ਕਿ ਫੇਲੀਅਰ ਸਾਹਮਣੇ ਆਈ ਆ ਔਰ ਖੱਜਲ ਖਰਾਬ ਖੱਜਲ ਹੋਣਾ ਪੈ ਰਿਹਾ ਸੰਗਤਾਂ ਨੂੰ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਸਿੱਧੂ ਸਾਹਿਬ, ਜਿੱਥੋਂ ਤੱਕ ਕਰੋਨਾ ਮਹਾਂਮਾਰੀ ਦਾ ਪ੍ਰਕੋਪ ਹੈ ਉਹ ਤਾਂ ਸਮੁੱਚੀ ਦੁਨੀਆਂ 'ਚ ਹੈ ਔਰ ਹਿੰਦੁਸਤਾਨ ਦੇ ਅੰਦਰ ਵੀ ਉਹਦੇ ਵਾਸਤੇ ਲੋਕਡਾਊਨ ਲੱਗਾ ਹੈ। ਸਿੱਖ ਸੰਗਤਾਂ ਜਿਹੜੀਆਂ ਯਾਤਰਾ ਵਾਸਤੇ ਗਈਆਂ ਸੀਗੀਆਂ ਔਰ ਸਭ ਤੋਂ ਪਹਿਲਾਂ ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਨਤਾ ਕਰਫਿਊ ਲਾ ਦਿੱਤਾ ਔਰ ਫਿਰ ਵੀ ਸ਼ਾਇਦ ਉਹਨਾਂ ਨੂੰ ਉਦੋਂ ਵੀ ਆਸ ਹੋਏਗੀ ਕਿ ਇੱਕ ਦਿਨ ਦਾ ਜਨਤਾ ਕਰਫਿਊ ਲੱਗਾ ਤੇ ਸਾਡੀ ਵਾਪਸੀ ਹੋ ਜਾਏਗੀ, ਪਰ ਉਹ ਸਾਰਾ ਕੁਛ ਕੰਟੀਨਿਊ ਹੋ ਗਿਆ, ਲਗਾਤਾਰ ਹੋ ਗਿਆ ਤੇ ਜਿਹੜੀਆਂ ਸੰਗਤਾਂ ਉੱਥੇ ਗਈਆਂ ਸੀ ਉਹ ਫਸ ਗਈਆਂ। ਕੇਵਲ ਯਾਤਰਾ ਵਾਸਤੇ ਗਈਆਂ ਸੀ, ਦਰਸ਼ਨਾਂ ਵਾਸਤੇ ਗਈਆਂ ਸੀ, ਨਤਮਸਤਕ ਹੋਣ ਵਾਸਤੇ ਗਈਆਂ ਸੀਗੀਆਂ ਔਰ ਕੋਈ ਵੀ ਕਿਤੇ ਵੀ ਅਜਿਹੇ ਹਾਲਾਤਾਂ 'ਚ ਫਸ ਜਾਏ ਤੇ ਹਰ ਇੱਕ ਦਾ ਦਿਲ ਕਰਦਾ ਹੈ ਕਿ ਮੈਂ ਵਾਪਸ ਜਾਵਾਂ, ਪਰ ਉੱਥੇ ਹਜ਼ਾਰਾਂ ਸੰਗਤਾਂ ਸੀਗੀਆਂ ਤੇ ਹਜ਼ਾਰਾਂ ਸੰਗਤਾਂ ਨੇ ਹਰੇਕ ਥਾਂ 'ਤੇ ਆਪਣੀ ਪਹੁੰਚ ਕੀਤੀ, ਉਹਨਾਂ ਮੀਡੀਆ ਰਾਹੀਂ ਵੀ ਕੀਤੀ, ਸੋਸ਼ਲ ਮੀਡੀਆ ਰਾਹੀਂ ਵੀ ਕੀਤੀ, ਫੋਨਾਂ ਰਾਹੀਂ ਵੀ ਕੀਤੀ, ਹਰੇਕ ਲੀਡਰ ਤੱਕ ਪਹੁੰਚ ਕੀਤੀ ਔਰ ਕਿਉਂਕਿ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰ ਦੇ ਵਿੱਚ ਕੈਬਨਿਟ ਮਨਿਸਟਰ ਨੇ, ਉਹਨਾਂ ਦੀ ਜ਼ਿੰਮੇਵਾਰੀ ਵੱਧ ਬਣਦੀ ਸੀ ਕਿਉਂਕਿ ਉਹਨਾਂ ਦੀ ਵਾਪਸੀ ਜਿਹੜੀ ਹੈ ਉਹ ਕੇਂਦਰੀ ਗ੍ਰਹਿ ਮੰਤਰਾਲੇ ਦੀ ਪਰਮਿਸ਼ਨ ਦੇ ਨਾਲ ਹੀ ਹੋ ਸਕਦੀ ਸੀਗੀ। ਉਹਨਾਂ ਨੇ ਯਤਨ ਸ਼ੁਰੂ ਕੀਤੇ, ਹੋਰਾਂ ਨੇ ਵੀ ਯਤਨ ਕੀਤੇ ਹੋਣਗੇ, ਇਹ ਨਹੀਂ ਅਸੀਂ ਕਹਿੰਦੇ ਕਿ ਪੰਜਾਬ ਸਰਕਾਰ ਵੱਲੋਂ ਕੋਈ ਯਤਨ ਨਹੀਂ ਹੋਇਆ ਹੈਗਾ, ਪਰ ਖਾਸ ਕਰਕੇ ਜਿਹੜਾ ਇਸ ਮਸਲੇ 'ਤੇ ਜਿਹੜੇ ਤਰਦਦ ਹੈ ਉਚੇਚੇ ਜਿਹੜੇ ਯਤਨ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੀਤੇ ਤੇ ਉਹਨਾਂ ਦੀ ਵਾਪਸੀ ਦੀ ਜਿਹੜੀ ਹੈ ਪਰਮਿਸ਼ਨ ਮਿਲ ਗਈ। ਇੱਥੋਂ ਤੱਕ ਤੇ ਜੋ ਉਹਨਾਂ ਦਾ ਫਰਜ਼ ਬਣਦਾ ਸੀ ਉਹ ਉਹਨਾਂ ਅਦਾ ਕਰ ਦਿੱਤਾ ਗਿਆ ਕਿਉਂਕਿ ਜਿਹੜੀ ਲੜਾਈ ਹੈ ਕਰੋਨਾ ਦੇ ਵਿਰੁੱਧ ਜਾਂ ਕਰੋਨਾ ਦੇ ਵਿਰੁੱਧ ਜਿਹੜੇ ਪ੍ਰਬੰਧ ਕਰਨੇ ਨੇ, ਸਾਂਭ ਸੰਭਾਲ ਕਰਨੀ ਹੈ ਲੋਕਾਂ ਦੀ, ਸੰਗਤ ਦੀ ਹੋਵੇ ਚਾਹੇ ਕੋਵਿਡ 19 ਤੋਂ ਜਿਹੜੇ ਪੀੜਤ ਨੇ ਉਹਨਾਂ ਦੀ, ਉਹ ਪੰਜਾਬ ਸਰਕਾਰ ਨੇ ਕਰਨੀ ਹੈ ਔਰ ਪਰਮਿਸ਼ਨ ਤੋਂ ਬਾਅਦ ਪੰਜਾਬ ਸਰਕਾਰ ਅੱਗੇ ਆਈ ਉਹਨਾਂ ਨੂੰ ਵਾਪਸ ਲਿਆਉਣ ਵਾਸਤੇ ਔਰ ਉੱਥੇ ਬੱਸਾਂ ਭੇਜੀਆਂ ਗਈਆਂ ਔਰ ਬੱਸਾਂ ਭੇਜੀਆਂ ਗਈਆਂ ਇਹ 'ਚ ਕੋਈ ਦਰਾਮਾ ਨਹੀਂ, ਸੰਗਤ ਨੂੰ ਲਿਆਉਣ ਵਾਸਤੇ ਲਿਆਉਣ ਵਾਸਤੇ ਭੇਜੀਆਂ ਗਈਆਂ ਨੇ, ਸਰਕਾਰ ਦਾ ਯਤਨ ਠੀਕ ਹੈ ਪਰ ਕੀ ਕਿਸੇ ਨੀਤੀ ਦੇ ਤਹਿਤ, ਕਿਸੇ ਨਿਯਮਾਂ ਦੇ ਤਹਿਤ ਜਿਹੜੀਆਂ ਗਾਈਡਲਾਈਨਸ ਨੇ ICMR ਦੀਆਂ ਉਹਦੇ ਤਹਿਤ ਜਾਂ ਜੋ WHO ਵੱਲੋਂ ਹਦਾਇਤਾਂ ਨੇ ਕਿ ਉਹਨਾਂ ਦੀ ਉਹਨਾਂ ਯਾਤਰੂਆਂ ਨੂੰ, ਉਹਨਾਂ ਸ਼ਰਧਾਲੂਆਂ ਨੂੰ ਜਿਹੜੇ ਹਜ਼ੂਰ ਸਾਹਿਬ ਤੋਂ ਵਾਪਸ ਆਉਣੇ ਸੀ ਉਹਦੇ ਪ੍ਰਤੀ ਕੋਈ ਨੀਤੀ ਅਪਣਾਈ ਗਈ, ਕੋਈ ਉਹ ਗਾਈਡਲਾਈਨ ਜਿਹੜੀਆਂ ਉਹਨਾਂ ਦੀ ਉਹਨਾਂ ਨੂੰ ਫੋਲੋ ਕੀਤਾ ਗਿਆ? ਇੱਥੇ ਆਣ ਕੇ ਜਿਹੜੀ ਗੱਲ ਖਰਾਬ ਹੋ ਜਾਂਦੀ ਹੈ। ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਆਪਦੀ ਟੀਮਾਂ ਉੱਥੇ ਪਹਿਲੋਂ ਭੇਜ ਦੇ, ਜੇ ਕੋਈ ਕਿਸੇ ਤਰ੍ਹਾਂ ਦਾ ਕੋਈ ਸ਼ੰਕੇ ਵਾਲਾ ਸੀਗਾ ਉਹਨੂੰ ਵੱਖਰਿਆਂ ਕਰ ਦੇ। ਅਜਿਹਾ ਨਹੀਂ ਕੀਤਾ ਗਿਆ। ਬੱਸਾਂ ਤੇ ਕੰਡਕਟਰ ਤੇ ਡਰਾਈਵਰ ਤੇ ਨਾਲ ਜਿਹੜੀ ਪੁਲਿਸ ਫੋਰਸ ਉਹ ਭੇਜ ਦਿੱਤੀ ਗਈ, ਹੋਰ ਕਿਸੇ ਤਰ੍ਹਾਂ ਦੀ ਕੋਈ ਮੈਡੀਕਲ ਟੀਮ ਉੱਥੇ ਨਹੀਂ ਭੇਜੀ ਗਈ। ਉੱਥੋਂ ਪਹਿਲੀ ਜਿਹੜੀ ਬੱਸ ਹੈ ਉਹ 23 ਤਰੀਕ ਨੂੰ ਚੱਲਦੀ ਹੈ, ਉਹ 26 ਤਰੀਕ ਨੂੰ ਪਹੁੰਚਦੀ ਹੈ ਪੰਜਾਬ 'ਚ, ਅੰਮ੍ਰਿਤਸਰ ਖਾਸ ਕਰਕੇ ਪਹੁੰਚਦੇ ਨੇ ਔਰ ਉਹਨਾਂ ਨੂੰ ਘਰੋਂ ਘਰੀ ਪਹੁੰਚਾ ਦਿੱਤਾ ਜਾਂਦਾ ਤੇ ਕੈਪਟਨ ਅਮਰਿੰਦਰ ਸਿੰਘ ਜੀ ਆਪਣਾ ਟਵੀਟ ਕਰਕੇ ਸਮੁੱਚੀ ਦੁਨੀਆਂ ਨੂੰ, ਖਾਸ ਕਰਕੇ ਪੰਜਾਬੀਆਂ ਨੂੰ ਇਸ ਗੱਲ ਦੀ ਖੁਸ਼ਖਬਰੀ ਦਿੰਦੇ ਹੈ ਕਿ ਹਜ਼ੂਰ ਸਾਹਿਬ ਤੋਂ ਚੱਲਿਆ ਹੋਇਆ ਜਿਹੜਾ ਪਹਿਲੇ ਜਥਾ ਹੈ, ਜਿਹੜੀਆਂ ਪਹਿਲੀਆਂ ਬੱਸਾਂ ਨੇ ਉਹ ਪਹੁੰਚ ਗਏ ਨੇ ਤੇ ਯਾਤਰੂ ਜਿਹੜੇ ਘਰੋਂ ਘਰੀ ਪਹੁੰਚ ਗਏ। ਇਹਦਾ ਮਤਲਬ ਸਰਕਾਰ ਦੀ ਕੋਈ ਪਲੈਨਿੰਗ ਨਹੀਂ ਕਿ ਜਿਹੜੇ ਕਿਉਂਕਿ ਇੱਕ ਤਰ੍ਹਾਂ ਦਾ ਨਿਯਮ ਹੈ ਕਿ ਜਿਹੜੇ ਵੀ ਆਊਟ ਆਫ ਸਟੇਟ ਆਉਂਦੇ ਨੇ ਉਹਨਾਂ ਨੂੰ ਕੁਆਰੰਟੀਨ ਕੀਤਾ ਜਾਂਦਾ, ਉਹਨਾਂ ਨੂੰ ਪਹਿਲੇ ਚੈੱਕਅਪ ਕੀਤਾ ਜਾਂਦਾ, ਚੈੱਕਅਪ ਤੋਂ ਬਾਅਦ ਹੀ ਜਿਹੜਾ ਉਹਨਾਂ ਨੂੰ ਘਰੇ ਰੱਖਣਾ ਆ ਜਾਂ ਉਹਨਾਂ ਨੂੰ ਕਹਿ ਦੇਣਾ ਕਿ ਤੁਸੀਂ ਖੁੱਲ੍ਹੇ ਫਿਰ ਸਕਦੇ ਜੇ ਤੁਹਾਡੇ 'ਚ ਕਿਸੇ ਤਰ੍ਹਾਂ ਦਾ ਕੋਈ ਲੱਛਣ ਨਹੀਂ, ਉਹ ਵੀ ਸਰਕਾਰ ਨੇ ਡਿਸਾਈਡ ਕਰਨਾ ਹੈ। ਪਰ ਸਰਕਾਰ ਦੀ ਇੱਥੋਂ ਤੱਕ ਕਿਸੇ ਤਰ੍ਹਾਂ ਦੀ ਕੋਈ ਪਾਲਿਸੀ ਨਹੀਂ ਸੀ ਔਰ ਸਰਕਾਰ ਦੀ ਕੋਈ ਨੀਤੀ ਨਹੀਂ ਸੀ ਉਹਨਾਂ ਨੂੰ ਜਿਹੜਾ ਪੰਜਾਬ ਜਿਹੜੀਆਂ ਪੀ ਆਰ ਟੀ ਸੀ ਦੀਆਂ ਬੱਸਾਂ ਸੀ ਜਾਂ ਜਿਹੜਾ ਪ੍ਰਸ਼ਾਸਨ ਸੀ ਉਹਨਾਂ ਨੇ ਘਰੋਂ ਘਰੀ ਪਹੁੰਚਾ ਦਿੱਤਾ। ਇਹ 26 ਤਰੀਕ ਨੂੰ ਪਹੁੰਚ ਜਾਂਦੇ ਨੇ ਔਰ 27 ਤਰੀਕ ਨੂੰ ਪੰਜਾਬ ਸਰਕਾਰ ਦਾ ਸਿਹਤ ਮਹਿਕਮਾ 24 ਘੰਟਿਆਂ ਬਾਅਦ ਚਿੱਠੀ ਜਾਰੀ ਕਰਦਾ, ਨਹੀਂ 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 ਇਹਨਾਂ ਨੂੰ ਘਰੋਂ ਘਰੀ ਨਹੀਂ, ਇਹਨਾਂ ਘਰਾਂ ਤੋਂ ਚੁੱਕੋ, ਇਹਨਾਂ ਦਾ ਕੋਵਿਡ-19 ਟੈਸਟ ਕਰਾਓ। ਹੁਣ ਜੇ ਸਰਕਾਰ ਜਿਹੜੀ 23 ਤਰੀਕ ਤੋਂ ਉੱਥੇ ਯਾਤਰੀ ਸ਼ੁਰੂ ਕਰਦੀ ਹੈ, 26 ਤਰੀਕ ਨੂੰ ਇੱਥੇ ਪਹੁੰਚ ਗਏ ਨੇ, ਖੁਸ਼ਖਬਰੀ ਦੇ ਦਿੱਤੀ ਜਾਂਦੀ ਹੈ ਔਰ ਇੱਥੇ ਪਹੁੰਚਣ ਤੋਂ ਬਾਅਦ 24 ਘੰਟਿਆਂ ਬਾਅਦ ਸਰਕਾਰ ਜਾਗਦੀ, ਨਹੀਂ ਨਹੀਂ ਇਹਨਾਂ ਤੇ ਘਰੋਂ ਘਰੀ ਭੇਜ ਨਹੀਂ ਭੇਜਣਾ, ਇਹਨਾਂ ਨੂੰ ਇਹਨਾਂ ਦਾ ਚੈੱਕਅਪ ਹੋਣਾ ਚਾਹੀਦਾ ਹੈ। ਇਹਦਾ ਮਤਲਬ ਸਰਕਾਰ ਦੀ ਕੋਈ ਨੀਤੀ ਨਹੀਂ। ਅਸੀਂ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ, ਮੇਰੇ ਸਮੇਤ ਸਮੁੱਚੀ ਲੀਡਰਸ਼ਿਪ ਨੇ ਔਰ ਵੱਖ ਵੱਖ ਪਾਰਟੀਆਂ ਦੇ ਆਗੂ ਸਾਹਿਬਾਨ ਨੇ, ਵੱਖ ਵੱਖ ਪਾਰਟੀਆਂ ਨੇ, ਸਮੁੱਚੀਆਂ ਸੰਸਥਾਵਾਂ ਨੇ, ਇੱਥੇ ਤੱਕ ਸਮੁੱਚੇ ਪੰਜਾਬੀਆਂ ਨੇ। ਜਿਹੜਾ ਪੰਜਾਬ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੇ ਵਿਰੁੱਧ, ਕੋਰੋਨਾ ਦੇ ਵਿਰੁੱਧ ਜਿਹੜਾ ਫੈਸਲਾ ਲਿਆ ਸੀ ਕਿ ਪੰਜਾਬ ਦੇ ਅੰਦਰ ਕਰਫਿਊ ਉਹਨਾਂ ਨੇ ਇੰਪੋਜ਼ ਕੀਤਾ ਸੀਗਾ, ਲਾਗੂ ਕੀਤਾ ਸੀਗਾ, ਉਹਨੂੰ ਹਰ ਇੱਕ ਨੇ ਸਰਾਇਆ ਵੀ ਸਮੇਂ ਸਿਰ ਜਿਹੜਾ ਕਦਮ ਚੁੱਕਿਆ ਗਿਆ, ਭਾਵੇਂ ਇਹਦੀਆਂ ਦੁਸ਼ਵਾਰੀਆਂ ਬੜੀਆਂ ਨੇ, ਇਹਦੇ ਕਰਕੇ ਦਿੱਕਤਾਂ ਬੜੀਆਂ ਨੇ, ਪਰ ਕਿਉਂਕਿ ਕੋਰੋਨਾ ਵਰਗੀ ਮਹਾਂਮਾਰੀ ਦੇ ਨਾਲ ਲੜਨ ਦੇ ਲਈ ਜਿਹੜਾ ਇਹ ਪਹਿਲਾ ਸਟੈਪ ਬਹੁਤ ਵਧੀਆ ਚੁੱਕਿਆ ਗਿਆ, ਹਰੇਕ ਨੇ ਸ਼ਲਾਘਾ ਕੀਤੀ ਔਰ ਉਸ ਤੋਂ ਬਾਅਦ ਫਿਰ ਅਗਲਾ ਲਾਕਡਾਊਨ, ਉਸ ਤੋਂ ਬਾਅਦ ਅਗਲਾ ਕਰਫਿਊ, ਉਸ ਤੋਂ ਬਾਅਦ ਅਗਲਾ ਕਰਫਿਊ। ਇਸ ਤੋਂ ਇਲਾਵਾ ਕਰਫਿਊ ਵਧਾਉਣ ਤੱਕ ਜਾਂ ਕਰਫਿਊ ਵਧਾਉਣ ਦੀਆਂ ਸਲਾਹਾਂ ਤੋਂ ਬਿਨਾਂ ਕਿਸੇ ਤਰ੍ਹਾਂ ਦੀ ਕੋਈ ਸਰਕਾਰ ਦੀ ਪਹੁੰਚ ਜਿਹੜੀ ਆ ਕੋਵਿਡ-19 ਦੇ ਵਿਰੁੱਧ ਲੜਨ ਲਈ, ਜਿਹੜੇ ਪੀੜਤ ਨੇ ਉਹਨਾਂ ਨੂੰ ਬਚਾਉਣ ਲਈ, ਉਹਨਾਂ ਨੂੰ ਇਲਾਜ ਦੇਣ ਲਈ ਔਰ ਜਿਹੜੇ ਬਚਾਉਣ ਵਾਲੇ ਨੇ, ਜਿਹੜੇ ਅੱਗੇ ਹੋ ਕੇ ਲੜਨ ਵਾਲੇ ਨੇ, ਵਾਰੀਅਰਸ ਜਿਹੜੇ ਨੇ, ਡਾਕਟਰ ਸਾਹਿਬਾਨ ਨੇ, ਮੈਡੀਕਲ ਟੀਮਾਂ ਨੇ, ਹੈਲਥ ਡਿਪਾਰਟਮੈਂਟ ਹੈ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਸਮਾਨ ਨਹੀਂ ਮੁਹੱਈਆ ਕਰਵਾਇਆ ਗਿਆ ਕਿ ਉਹ ਮਰੀਜ਼ਾਂ ਤੱਕ ਪਹੁੰਚ ਕਰ ਸਕਣ। ਹੁਣ ਮੈਂ ਆਉਣਾ ਜਿਹੜਾ ਸਭ ਤੋਂ ਵੱਡੀ ਗੱਲ, ਜਿਹੜੀ ਯਾਤਰੂਆਂ ਵਾਲੀ ਗੱਲ 'ਤੇ, ਜਦੋਂ ਯਾਤਰੂਆਂ ਨੂੰ ਇੱਥੇ ਲਿਆਂਦਾ ਗਿਆ, ਉਹਨਾਂ ਨੂੰ ਘਰਾਂ ਤੋਂ ਫਿਰ ਚੱਕ ਕੇ ਜਿਹੜਾ ਉਹਨਾਂ ਦੇ ਟੈਸਟ ਕਰਵਾਏ ਗਏ, ਉਹਦੇ 'ਚ ਧੜਾ ਧੜਾ ਰਿਪੋਰਟਾਂ ਆਉਣ ਲੱਗ ਪਈਆਂ ਕਿ ਇਹ ਪੋਜ਼ਿਟਿਵ ਨੇ। ਉਹਦੇ 'ਤੇ ਸ਼ੰਕੇ ਵੀ ਖੜ੍ਹੇ ਹੋਏ, ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਸ਼ੰਕੇ ਖੜ੍ਹੇ ਕੀਤੇ ਔਰ ਸ਼ੰਕੇ ਖੜ੍ਹੇ ਹੋਣੇ ਮੁਨਾਸਿਬ ਵੀ ਨੇ, ਕਿਉਂਕਿ ਜਿਸ ਦਿਨ ਯਾਤਰੂ ਉੱਥੋਂ ਚੱਲਦੇ ਨੇ ਅਤੇ 30 ਅਪ੍ਰੈਲ ਤੱਕ ਨੰਦੇੜ ਦੇ ਵਿੱਚ, ਜਿਹੜਾ ਨੰਦੇੜ ਸ਼ਹਿਰ ਹੈ ਜਿਹਨੂੰ ਆਪਾਂ ਹਜ਼ੂਰ ਸਾਹਿਬ ਕਹਿ ਦਿੰਦੇ ਹਾਂ, ਅਤੇ ਨੰਦੇੜ ਸ਼ਹਿਰ ਦੇ ਵਿੱਚ ਕੇਵਲ ਅਤੇ ਕੇਵਲ 2 ਪੋਜ਼ਿਟਿਵ ਸੀ, ਕਰੋਨਾ ਪੋਜ਼ਿਟਿਵ ਸਿਰਫ 2 ਸੀ, ਉਹ ਗ੍ਰੀਨ ਜ਼ੋਨ ਦੇ ਵਿੱਚ ਸੀਗਾ ਅਤੇ ਕਿਸੇ ਤਰ੍ਹਾਂ ਦੀ ਉੱਥੇ ਕੋਈ ਜਿਹੜੀ ਅਲਾਮਤ ਵਧੀ ਨਹੀਂ ਸੀ। ਅਤੇ ਇਸ ਕਰਕੇ ਜਿਹੜਾ ਆ ਵੀ ਇਹ ਯਾਤਰੂ ਜਿਹੜੇ ਹਜ਼ੂਰ ਸਾਹਿਬ ਤੋਂ ਆਏ ਨੇ ਏਡੀ ਵੱਡੀ ਤਾਦਾਦ 'ਚ, ਅਤੇ ਸਿਮਟਮ ਕਿਸੇ 'ਚ ਵੀ ਨਹੀਂ, ਇਹ ਵੀ ਕਿਹਾ ਜਾਂਦਾ ਹੈ ਕਿ ਜੇ 100 ਵਿਅਕਤੀ ਨੂੰ ਅਲਾਮਤ ਹੈ ਤਾਂ ਘੱਟੋ ਘੱਟ 30 ਦੇ ਵਿੱਚ ਜਿਹੜੀ ਆ ਉਹ ਪ੍ਰਤੱਖ ਜਿਹੜੇ ਆ ਉਹ ਸਿਮਟਮ ਨਜ਼ਰ ਆਉਂਦੇ ਨੇ। 17 ਦੇ ਵਿੱਚ ਨਹੀਂ ਹੋ ਸਕਦੇ ਪਰ ਘੱਟੋ ਘੱਟ 30 ਦੇ ਵਿੱਚ ਹੋਣੇ ਚਾਹੀਦੇ, ਇਸ ਸੈਂਕੜਿਆਂ ਦੇ ਵਿੱਚ ਆ ਗਏ ਆ ਪਰ ਸਿਮਟਮ ਕਿਸੇ 'ਚ ਵੀ ਨਜ਼ਰ ਨਹੀਂ ਆਏ। ਇਸ ਕਰਕੇ ਜਿਹੜੀ ਕਿੰਤੂ ਪਰੰਤੂ ਉੱਥੇ, ਚਲੋ ਅਸੀਂ ਮੰਨ ਲੈਂਦੇ ਹਾਂ ਕਿ ਨਹੀਂ।
ਬਟਵਾ ਸਾਹਿਬ, ਇਹਦੇ ਵਿੱਚ 2 ਕੁਐਸਚਨ ਆ, ਜਿਹੜੇ 3 ਜਿਹੜੇ ਅਰੇਸ ਹੋਏ ਆ। 1 ਨੰਬਰ ਤਾਂ ਉੱਥੇ ਜਿਹੜੇ ਆ ਟੈਸਟ ਕੀਤੇ ਨਹੀਂ ਗਏ ਗੇ, ਜਸਟ ਫਸਟ ਜਿਹੜਾ ਮਾੜੀ ਮੋਟੀ ਚੈੱਕਅਪ ਬੁਖਾਰ ਬਖੂਰ ਚੈੱਕ ਕੀਤਾ। ਦੂਸਰੇ ਨੰਬਰ 'ਤੇ ਇਹ ਵੀ ਸਾਹਮਣੇ ਆਇਆ ਕਿ ਉੱਥੇ ਜਿਹੜੇ ਬਾਹਰ ਲੋਕ ਆ, ਜਦੋਂ ਬੱਸਾਂ ਅਨਾਊਂਸ ਹੋ ਗਈਆਂ ਕਿ ਬੱਸਾਂ ਪੰਜਾਬ ਸਰਕਾਰ ਆਈ ਆ ਰਹੀ ਆ, ਅਤੇ ਜਿਹੜੇ ਲੇਬਰ ਕਰਦੇ ਲੋਕ ਆ ਉਹ ਬੱਸਾਂ ਦੇ ਵਿੱਚ ਬੈਠ ਕੇ ਆਏ ਨੇ। ਦੂਸਰੇ ਨੰਬਰ 'ਤੇ ਪਤਾ ਲੱਗਿਆ ਕਿ ਮਸ਼ੀਨਾਂ ਦੇ ਵਿੱਚ ਵੀ ਕੋਈ ਗੜਬੜ ਹੋਈ ਆ, ਔਰ ਇਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਕਲੀਅਰ ਕਰੋ ਕਿ 3 ਪੁਆਇੰਟ ਆ ਜਿਹੜੇ ਉੱਠ ਕੇ ਸਾਹਮਣੇ ਆਏ ਆ।
ਮੈਂ ਇਹਨਾਂ ਸਾਰੀਆਂ ਗੱਲਾਂ 'ਤੇ ਸਿੱਧੂ ਸਾਹਿਬ ਹੋਣਾ ਚਾਹੁੰਦਾ ਸੀਗਾ। ਪਹਿਲੀ ਤਾਂ ਗੱਲ ਜਿਹੜੀ ਮੈਂ ਗੱਲ ਕੀਤੀ ਹੈ ਕਿ ਉੱਥੇ ਬਾਬਾ ਬਲਵਿੰਦਰ ਸਿੰਘ ਜੀ, ਬਾਬਾ ਨਰਿੰਦਰ ਸਿੰਘ ਜੀ ਔਰ ਜਿਹੜਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਬੋਰਡ ਹੈ, ਉਹਨਾਂ ਦੇ ਪ੍ਰਬੰਧਕ ਜਿਹੜੇ ਨੇ ਮੈਡੀਕਲ ਟੀਮਾਂ ਲੈ ਕੇ ਇਹਨਾਂ ਦਾ ਸਕਰੀਨਿੰਗ ਕਰਦੇ ਰਹੇ ਨੇ, ਇਹਨਾਂ ਦਾ ਬਕਾਇਦਾ ਜਿਹੜਾ ਚੈੱਕਅਪ ਕਰਦੇ ਰਹੇ ਨੇ, ਜਿਹਨੂੰ ਕਹਿ ਦਈਏ ਕਿ ਬੁਖਾਰ ਚੈੱਕ ਕਰ ਲਿਆ, ਕਿਸੇ ਨੂੰ ਖੰਘ ਆਉਂਦੀ ਕਿ ਨਹੀਂ ਆਉਂਦੀ, ਕਿਸੇ ਨੂੰ ਕੋਈ ਅਲਾਮਤ ਇਹੋ ਜਿਹੀ ਨਜ਼ਰ ਆਉਂਦੀ ਕਿ ਨਹੀਂ ਆਉਂਦੀ, ਉਹਨਾਂ ਦਾ ਜਿਹੜਾ ਉਹ ਗਨ ਸਕਰੀਨਿੰਗ ਕਰਦੇ ਆ ਉਹ ਕਰ ਲਈ। ਉਹਦੇ 'ਚ ਉਹ ਕਹਿੰਦੇ ਕਿ 3 ਵਾਰ ਹੋਇਆ ਉਹਨਾਂ ਦਾ, ਉਹ 3 ਵਾਰ ਹੋਇਆ, ਉਹ ਸਾਰੇ ਕਹਿੰਦੇ ਨੇ, ਸਾਰੇ ਮੰਨਦੇ ਨੇ। ਬਾਬਾ ਜੀ ਨੇ ਵੀ ਕਿਹਾ ਆ, ਹਜ਼ੂਰ ਸਾਹਿਬ ਦੇ ਮੇਰਾ ਖਿਆਲ ਕਿ ਗ੍ਰੰਥੀ ਸਾਹਿਬਾਨ ਜਿਹੜੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਨੇ, ਉਹਨਾਂ ਦੇ ਨੁਮਾਇੰਦੇ ਨੇ ਵੀ ਕਹਿਤਾ ਔਰ ਉੱਥੋਂ ਦੇ ਪ੍ਰਬੰਧਕ ਕਮੇਟੀ ਦੇ ਨੇ, ਉਹਨਾਂ ਨੇ ਵੀ ਕਹਿ ਦਿੱਤਾ ਔਰ ਹੋਇਆ ਵੀ, ਮੰਨ ਲਿਆ। ਪਰ ਇਹ ਕੋਵਿਡ-19 ਦਾ ਟੈਸਟ ਨਹੀਂ ਹੋਇਆ ਉਹਨਾਂ ਦਾ ਉੱਥੇ, ਇਹ 'ਚ ਕੋਈ ਦਰਾਮਾ ਨਹੀਂ ਗਿਆ। ਪਰ ਸਰਕਾਰ ਨੂੰ ਚਾਹੀਦਾ ਸੀਗਾ ਕਿ ਜਦੋਂ ਪਰਮਿਸ਼ਨ ਮਿਲ ਗਈ ਸੀ ਉਸ ਸਮੇਂ ਉੱਥੇ ਆਪਣੀਆਂ ਟੀਮਾਂ ਭੇਜਣੀਆਂ ਚਾਹੀਦੀਆਂ ਸੀਗੀਆਂ ਔਰ ਉੱਥੇ ਜਿਹੜੇ ਕੋਈ ਅਜਿਹੀ ਅਲਾਮਤ ਵਾਲੇ ਸੀ ਉਹਨਾਂ ਨੂੰ ਸੈਪਰੇਟ ਜਿਹੜਾ ਬੱਸਾਂ ਦੇ ਵਿੱਚ ਲਿਆਂਦਾ ਜਾਂਦਾ ਔਰ ਜਿਹੜੇ ਨਹੀਂ ਸੀ ਉਹਨਾਂ ਨੂੰ ਵੱਖਰਾ ਲਿਆਂਦਾ ਜਾਂਦਾ। ਔਰ ਸਭ ਤੋਂ ਵੱਡੀ ਗੱਲ ਜਿਹੜੀ ਇੱਥੇ ਤੁਸੀਂ ਦੇਖੋ ਕਿ ਬਕਾਇਦਾ ਗਾਈਡਲਾਈਨ ਦੇ ਵਿੱਚ ਇਹ ਆ ਕਿ ਜਿਹੜੇ ਇਹ ਪੇਸ਼ੈਂਟ ਜੇ ਮੰਨ ਲਓ ਇਹ ਅਜਿਹਾ ਕੋਈ ਪੇਸ਼ੈਂਟ ਹੈ, ਉਹਨਾਂ ਨੂੰ ਏ ਸੀ ਦੇ ਵਿੱਚ ਨਹੀਂ ਰੱਖਣਾ, ਏ ਸੀ ਕਮਰੇ 'ਚ ਨਹੀਂ ਰੱਖਣਾ। ਇਹ ਜਿਹੜੇ ਨੇ ਤੁਸੀਂ 40-40, 45-45 ਬੰਦੇ ਇੱਕ ਬੱਸ ਦੇ ਵਿੱਚ ਲਿਆ ਰਹੇ ਜੇ, ਉਹ 'ਚ ਪਤਾ ਨਹੀਂ ਕੋਈ ਇੱਕ ਦਾ ਪੋਜ਼ਿਟਿਵ ਵੀ ਹੋਊ, ਅਤੇ ਏ ਸੀ ਬੱਸਾਂ 'ਚ ਲਿਆ ਰਹੇ ਜੇ, ਔਰ ਉਹਦਾ ਜਿਹੜਾ ਟੈਂਪਰੇਚਰ ਆ 21-22 ਦੇ ਉੱਤੇ ਤੁਸੀਂ ਲਿਆ ਰਹੇ ਜੇ, ਅਤੇ ਜਦੋਂ ਕਿ ਗਾਈਡਲਾਈਨ ਜੇ ਕਹਿੰਦੀਆਂ ਜਿਹੜੀ ਆ ਜਿੱਥੇ ਅਜਿਹੇ ਪੇਸ਼ੈਂਟ ਦੀ ਸੰਭਾਵਨਾ ਹੋਵੇ ਉੱਥੇ ਵੈਂਟੀਲੇਸ਼ਨ ਹੋਣੀ ਜ਼ਰੂਰੀ ਹੈ, ਅਤੇ ਵੈਂਟੀਲੇਸ਼ਨ ਹੈ ਨਹੀਂ, ਸੋਸ਼ਲ ਡਿਸਟੈਂਸਿੰਗ ਹੈ ਨਹੀਂ, ਏ ਸੀ ਬੱਸਾਂ ਤੁਸੀਂ ਕਰਤੀਆਂ। ਅਸੀਂ ਨਹੀਂ ਕਿਤੇ ਸਰਕਾਰ ਨੇ ਮੰਦਭਾਵਨਾ ਨਾਲ ਕੀਤੀਆਂ ਨੇ, ਸਰਕਾਰ ਨੇ ਹੋ ਸਕਦਾ ਕਿ ਜਿਹੜੇ ਕਰਨ ਵਾਲੇ ਹੋਣ ਵੀ ਨਹੀਂ ਉੱਥੇ ਏ ਸੀ ਬੱਸਾਂ ਭੇਜੋ ਜੀ, ਪਰ ਇਹਦਾ ਮਤਲਬ ਸਰਕਾਰ ਸੁੱਤੀ ਪਈ। ਸਰਕਾਰ ਨੂੰ ਪਤਾ ਵੀ ਗਾਈਡਲਾਈਨ 'ਚ ਕੀ ਕਹਿੰਦੀਆਂ ਨੇ, ਪਰਹੇਜ਼ ਕੀ ਕਹਿੰਦਾ ਆ, ਕਿਸ ਤਰ੍ਹਾਂ ਦਾ ਪਰਹੇਜ਼ ਕਰਨਾ ਚਾਹੀਦਾ, ਕੀ ਨਿਯਮ ਅਪਣਾਉਣੇ ਚਾਹੀਦੇ ਆ। ਔਰ ਜਿਹੜੀ ਤੁਸੀਂ ਗੱਲ ਕੀਤੀ ਆ, ਇਹ ਪਹਿਲੇ ਤਾਂ ਗੱਲ ਇਹ ਉੱਠੀ ਸੀ ਕਿ ਜਿਹੜੇ ਐਕਸ ਸੀ ਐਮ ਨੇ ਮਹਾਰਾਸ਼ਟਰ ਦੇ ਅਸ਼ੋਕ ਚੌਹਾਨ ਜੀ, ਉਹਨਾਂ ਨੇ ਇਹ ਸਵਾਲ ਉਠਾਇਆ ਸੀ ਕਿ ਜਿਹੜੀਆਂ ਬੱਸਾਂ ਪੰਜਾਬ ਤੋਂ ਹਜ਼ੂਰ ਸਾਹਿਬ ਦੇ ਯਾਤਰੂਆਂ ਨੂੰ ਲੈਣ ਵਾਸਤੇ ਗਈਆਂ ਸੀ, ਕਰੀਬ 240-250 ਦੇ ਕਰੀਬ ਜਿਹੜੇ ਆ ਡਰਾਈਵਰ ਕੰਡਕਟਰ ਗਏ ਨੇ, ਉਹ ਅਜਿਹੀ ਲਹਿਮਤ ਲੈ ਕੇ ਉੱਥੇ ਹਜ਼ੂਰ ਸਾਹਿਬ ਪਹੁੰਚੇ ਨੇ, ਉਹ ਸਾਰਿਆਂ ਦੀ ਗੱਲ ਨਹੀਂ ਕਰਦੇ, ਵਿੱਚੋਂ ਜਿਹੜੇ ਨੇ ਉਹ ਅਜਿਹੀ ਲਾਮਤ ਲੈ ਕੇ ਗਏ ਨੇ, ਉੱਥੇ ਵੀ ਛੱਡ ਆਏ ਨੇ, ਅਤੇ ਨਾਲ ਜਿਹੜਾ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਉਹਨਾਂ ਨੇ ਇਹਦੇ ਤੋਂ ਕੋਰੋਨਾ ਤੋਂ ਪੀੜਿਤ ਕਰ ਦਿੱਤਾ ਹੈ। ਪਰ ਜਿਹੜੀ ਹੁਣ ਗੱਲ ਸਾਹਮਣੇ ਆਈ ਹੈ, ਜਿਹੜੀ ਕਿ ਸਰਕਾਰ ਅਜੇ ਤੱਕ ਵੀ ਚੁੱਪ ਰਹੀ ਹੈ, ਸਰਕਾਰ ਨੇ ਕਿਸੇ ਤਰ੍ਹਾਂ ਦਾ ਵੀ ਪ੍ਰਗਟਾਵਾ ਨਹੀਂ ਕੀਤਾ ਕਿ ਕੇਵਲ ਯਾਤਰੂ ਨਹੀਂ ਆਏ ਉੱਥੇ, ਜਿਹੜੇ ਮਜ਼ਦੂਰੀ ਕਰਨ ਵਾਸਤੇ ਲਾਗੇ ਬੰਨੇ ਕੋਈ 100-150-200 ਕਿਲੋਮੀਟਰ ਦੇ ਉੱਤੇ ਮਹਾਰਾਸ਼ਟਰ ਦੇ ਵਿੱਚ ਗਏ ਸੀਗੇ, ਉਹ ਵੀ ਲੋਕ ਜਿਹੜੇ ਜਦੋਂ ਪਤਾ ਲੱਗਿਆ ਕਿ ਹਜ਼ੂਰ ਸਾਹਿਬ ਦੇ ਯਾਤਰੂਆਂ ਨੂੰ ਪੰਜਾਬ ਜਾਣ ਦੀ ਪਰਮਿਸ਼ਨ ਮਿਲ ਗਈ ਹੈ, ਉਹ ਵੀ ਆਣ ਕੇ ਯਾਤਰੂਆਂ ਦੇ ਵਿੱਚ ਬੈਠ ਗਏ, ਯਾਤਰੂਆਂ ਦੇ ਨਾਲ ਹੀ ਉਹਨਾਂ ਨੇ ਆਉਣਾ ਵੀ ਇੱਕ ਤਰ੍ਹਾਂ ਦਾ ਸਮਝਿਆ ਕਿ ਜਾਂ ਕਹਿ ਲਈਏ ਦਾ ਲੱਗ ਗਿਆ, ਜਾਂ ਕਹਿ ਲਈਏ ਕਿ ਮੁਨਾਸਬ, ਜਾਂ ਉਹਨਾਂ ਨੇ ਸਮਝਿਆ ਕਿ ਮੌਕਾ ਮਿਲ ਗਿਆ, ਔਰ ਉਹ ਲੋਕ ਵੀ ਜਿਹੜੇ ਨੇ ਵਿੱਚ ਜਿਹੜਾ ਆ ਗਏ। ਔਰ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਵੱਧ ਜੇ ਪ੍ਰਕੋਪ ਹੈ, ਮੈਂ ਨੰਦੇੜ ਦੀ ਨਹੀਂ ਗੱਲ ਕਰਦਾ, ਵੀ ਨੰਦੇੜ 'ਚ ਜੇ 2 ਨੇ 30 ਅਪ੍ਰੈਲ ਤੱਕ, ਅਤੇ ਜੇ ਸਮੁੱਚੇ ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਪ੍ਰਕੋਪ ਜਿਹੜਾ ਆ ਉਹ ਕਰੋਨਾ ਦਾ ਉਹ ਮਹਾਰਾਸ਼ਟਰ ਦੇ ਵਿੱਚ ਹੈ, ਅਤੇ ਜੇ ਵੱਖ ਵੱਖ ਸ਼ਹਿਰਾਂ ਤੋਂ ਜਾਂ ਵੱਖ ਵੱਖ ਥਾਵਾਂ ਤੋਂ ਆਏ ਸੀ, ਉਹਨਾਂ 'ਚ ਹੋ ਸਕਦਾ ਕਿ ਪੀੜਿਤ ਹੋਣ, ਜਿਹੜੇ ਪੀੜਿਤ ਨੇ ਏਸੀ ਬੱਸਾਂ 'ਚ ਉਹਨਾਂ ਨੂੰ ਨਾਲ ਦੂਸਰੇ ਯਾਤਰੀਆਂ ਦੇ ਨਾਲ ਰਲਾ ਕੇ ਲਿਆਓਗੇ, ਉਹ ਤਾਂ ਅਸਰ ਹੋਊਗਾ ਹੀ ਹੋਊਗਾ। ਹੁਣ ਜਿਹੜੀ ਗੱਲ ਇਹ ਆ ਕਿ ਸਰਕਾਰ ਦੇ ਉਸ ਤੋਂ ਬਾਅਦ ਉੱਥੋਂ ਲੈ ਜਾਂਦਾ, ਲਿਆਣ ਕੇ ਰੱਖਣਾ ਕਿੱਥੇ ਹੈ, ਇਹ ਪਹਿਲੋਂ ਪਲੈਨਿੰਗ ਚਾਹੀਦੀ ਸੀ ਵੀ ਇਹਨਾਂ ਨੂੰ ਰੱਖਣਾ ਕਿੱਥੇ ਹੈ, ਕਿਹੜੀਆਂ ਥਾਵਾਂ 'ਤੇ ਰੱਖਣਾ ਹੈ, ਕਿਸ ਤਰ੍ਹਾਂ ਦੇ ਇਹਨਾਂ ਨੂੰ ਪ੍ਰਬੰਧ ਕਰਨੇ ਨੇ, ਅਤੇ ਉਹ ਵੀ ਕੋਈ ਪ੍ਰਬੰਧ ਨਹੀਂ, ਉਹ ਵੀ ਫਿਰ 27 ਤਰੀਕ ਤੋਂ ਬਾਅਦ ਜਿਹੜਾ ਆ ਚੱਕੇ ਘਰਾਂ ਤੋਂ, ਕਿਸੇ ਨੂੰ ਜਾ ਕੇ ਕਿਸੇ ਸਕੂਲ 'ਚ ਸੁੱਟਤਾ, ਕਿਸੇ ਨੂੰ ਕਿਸੇ ਕਾਲਜ 'ਚ ਸੁੱਟਤਾ। ਹੁਣ ਸਕੂਲ 'ਚ ਕਾਲਜ 'ਚ ਤੁਸੀਂ ਵੀ ਪੜ੍ਹੇ ਹੋਵੋਗੇ, ਤੁਹਾਨੂੰ ਪਤਾ ਵੀ ਇੱਕ ਸਕੂਲ ਦੇ ਵਿੱਚ ਕਿੰਨੇ ਕੁ ਬਾਥਰੂਮ ਹੁੰਦੇ ਨੇ, ਇੱਕ ਕਾਲਜ ਦੇ ਵਿੱਚ ਕਿੰਨੇ ਕੁ ਬਾਥਰੂਮ ਹੁੰਦੇ ਨੇ, ਕਿਸ ਪੱਧਰ ਦਾ ਉੱਥੇ ਟੋਇਲਟ ਵਗੈਰਾ ਦਾ ਪ੍ਰਬੰਧ ਕੀ ਹੁੰਦਾ ਆ, ਉੱਥੇ ਨਹਾਉਣ ਦਾ ਪ੍ਰਬੰਧ ਕੀ ਹੁੰਦਾ, ਨਹਾਉਣ ਦਾ ਪ੍ਰਬੰਧ ਆਪਾਂ ਨੂੰ ਪਤਾ ਕਾਲਜਾਂ ਦੇ ਵਿੱਚ ਜੇ ਉੱਥੇ ਹੋਸਟਲ ਹੈਗਾ ਤਾਂ ਮਾੜਾ ਮੋਟਾ ਪ੍ਰਬੰਧ ਹੋਊਗਾ, ਪਰ ਹੋਸਟਲ ਵਾਲੇ ਕਿੰਨੇ, ਕਾਲਜ ਕਿੰਨੇ ਕੁ ਹੁੰਦੇ ਆ, ਇਹ ਆਪਾਂ ਨੂੰ ਪਤਾ ਆ। ਦੂਸਰਾ ਜਿਹੜਾ ਆ ਕਿ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਅਸੀਂ ਇੱਕ ਡੇਰਿਆਂ ਦੇ ਵਿੱਚ, ਜਿਹੜੇ ਡੇਰਿਆਂ ਦੇ ਵਿੱਚ ਠਹਿਰਾਇਆ ਹੈਗਾ, ਉਹਨਾਂ ਡੇਰਿਆਂ ਦੇ ਵਿੱਚ ਜਿਹਦੇ ਉੱਤੇ ਟੀਨਾਂ ਪਈਆਂ ਹੋਈਆਂ ਨੇ, ਟੀਨਾਂ ਦੀਆਂ ਛੱਤਾਂ ਨੇ, ਉਹਨਾਂ ਦੇ ਵਿੱਚ ਇਹ ਯਾਤਰੂਆਂ ਨੂੰ ਸੁੱਟਿਆ ਗਿਆ। ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਲੰਬੇ ਸਮੇਂ ਤੋਂ, ਜਦੋਂ ਤੋਂ ਇਹ ਮਹਾਂਮਾਰੀ ਸ਼ੁਰੂ ਹੋਈ ਹੈ, ਤੇ ਲਿਖ ਕੇ ਦਿੱਤਾ ਹੋਇਆ ਪੰਜਾਬ ਸਰਕਾਰ ਨੂੰ, ਬੇਨਤੀ ਕੀਤੀ ਹੋਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਸਰਾਵਾਂ ਨੇ ਅਸੀਂ ਸਰਕਾਰ ਦੇ ਸਪੁਰਦ ਕਰਦੇ ਹਾਂ, ਸਰਕਾਰ ਉਹਨਾਂ ਨੂੰ ਵਰਤ ਸਕਦੀ ਹੈ, ਔਰ ਸਾਡੇ ਕੋਲੋਂ ਕਿਸੇ ਵੀ ਤਰ੍ਹਾਂ ਦੇ ਪ੍ਰਬੰਧਾਂ ਦੇ ਵਿੱਚ ਸਹਿਯੋਗ ਲੈਣਾ ਹੋਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਯੋਗ ਦੇਣ ਲਈ ਤਿਆਰ ਹੈ। ਔਰ ਸਰਕਾਰ ਨੇ ਕਿਸੇ ਤਰ੍ਹਾਂ ਦੀ ਉੱਥੇ ਮਤਲਬ ਉਹਨਾਂ ਦੀ ਵਰਤੋਂ ਕਰਨ ਦੀ ਯੋਗ ਨਹੀਂ ਸਮਝਿਆ, ਜਦੋਂ ਕਿ ਸਾਰੇ ਕਮਰੇ ਜਿਹੜੇ ਆ ਅਟੈਚਡ ਬਾਥਰੂਮ ਨੇ ਔਰ ਸਾਫ਼ ਸੁਥਰੇ ਨੇ, ਲੰਗਰ ਦਾ ਪ੍ਰਬੰਧ ਆ, ਹਰੇਕ ਤਰ੍ਹਾਂ ਦਾ ਪ੍ਰਬੰਧ ਆ, ਹਰੇਕ ਤਰ੍ਹਾਂ ਦੀ ਸਹੂਲਤ ਹੈ, ਪਰ ਪਤਾ ਨਹੀਂ ਕਿਉਂ ਇਹਦੇ ਵਿੱਚ ਵੀ ਹੁਣ ਇਹਦੇ ਵਿੱਚ ਪੋਲੀਟਿਕਸ ਆ ਜਾਂ ਸਾੜਾ ਆ ਜਾਂ ਰੰਜਿਸ਼ ਆ ਜਾਂ ਕਿਸੇ ਤਰ੍ਹਾਂ ਦੀ ਇਹ ਸਰਕਾਰ ਦੱਸ ਸਕਦੀ ਹੈ।
ਮੇਰੇ ਕੋਲ ਸਮਾਂ ਵੀ ਥੋੜਾ ਕਿਲਤ ਆ, ਔਰ ਇੱਕ ਆਪਾਂ ਗੱਲ ਕਰ ਲਈਏ ਕਿ ਹੁਣ ਜਿਹੜਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੀ ਕਾਫੀ ਐਕਟਿਵ ਆ, ਔਰ ਸੁਭਾਵਿਕ ਆ ਕਿ ਜੇ ਇੰਨੀ ਸੰਗਤ ਆ, ਜੇ ਫਰਜ਼ ਕਰ ਲਓ 3500 ਬੰਦੇ ਦੀ ਸੰਗਤ ਆ, ਅਤੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੀ ਵਰਕਰ ਵਿੱਚ ਹੋਣਗੇ, ਔਰ ਆਪਾਂ ਆਪਣਿਆਂ ਨੂੰ ਹੀ ਸਾਂਭਣਾ, ਕਿਸੇ ਨੂੰ ਹੋਰ ਨਹੀਂ ਸਾਂਭਣਾ, ਔਰ ਸ਼੍ਰੋਮਣੀ ਅਕਾਲੀ ਦਲ ਜਾਂ ਫਿਰ SGPC ਆਉਣ ਵਾਲੇ ਸਮੇਂ 'ਚ ਉਹਨਾਂ ਸ਼ਰਧਾਲੂਆਂ ਵਾਸਤੇ ਕਿਹੋ ਜਿਹੇ ਸਟੈਪ ਚੱਕ ਰਹੀ ਹੈ?
ਦੇਖੋ, ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਸੰਗਤ ਕੋਈ ਸ਼੍ਰੋਮਣੀ ਅਕਾਲੀ ਦਲ ਨਹੀਂ, ਕੋਈ ਕਾਂਗਰਸੀ ਨਹੀਂ, ਕੋਈ ਕਿਸੇ ਪਾਰਟੀ ਨਾਲ ਸੰਬੰਧ ਨਹੀਂ, ਸੰਗਤ ਸੰਗਤ ਹੈ, ਪੰਜਾਬੀ ਹੈ, ਇਸ ਵੇਲੇ ਲੜਾਈ ਚੱਲ ਰਹੀ ਹੈ, ਇਸ ਵੇਲੇ ਸਿਆਸਤ ਨਹੀਂ ਚੱਲ ਰਹੀ। ਅਸੀਂ ਕਹਿੰਦੇ ਕਿ ਸਿਆਸਤ ਨਹੀਂ ਹੋਣੀ ਚਾਹੀਦੀ, ਸਿਆਸਤ ਛੱਡ ਕੇ, ਪਰ ਸਿਆਸਤ ਚ ਵਾਹ ਵਾਹੀ ਸਰਕਾਰ ਦੀ ਬੜੀ ਕੀਤੀ, ਪਰ ਜਿੱਥੇ ਵੱਧ ਇੰਤਜ਼ਾਮੀ ਨਜ਼ਰ ਆ ਰਹੀ ਹੈ ਸਰਕਾਰ ਦੀ, ਕਿਸੇ ਤਰ੍ਹਾਂ ਦੀ ਕੋਈ ਪਹਿਲ ਕਦਮੀ ਨਜ਼ਰ ਨਹੀਂ ਆਉਂਦੀ, ਉੱਥੇ ਫਿਰ ਕਿੰਤੂ ਪਰੰਤੂ ਕਰਨਾ ਸਾਡਾ ਫਰਜ਼ ਬਣਦਾ ਹੈ। ਅਸੀਂ ਜਿਹੜੀਆਂ ਗੱਲਾਂ ਉਠਾਈਆਂ ਨੇ, ਮਸਲੇ ਉਠਾਏ ਆ, ਉਹ ਤਦ ਉਠਾਇਆ ਕਿ ਸਰਕਾਰ ਦਾ ਧਿਆਨ ਹੀ ਨਹੀਂ। ਪੰਜਾਬ ਦਾ ਸਿਹਤ ਮੰਤਰੀ ਹੈ, ਘਰੇ ਵੜ ਕੇ ਬੈਠਾ ਹੈ, ਬਾਹਰ ਨੋਟਿਸ ਬੋਰਡ ਲਾਇਆ ਆਪਦੇ ਘਰ ਦੇ ਅੰਦਰ ਕਿ ਮੈਂ ਕਿਸੇ ਨੂੰ ਮਿਲ ਨਹੀਂ ਸਕਦਾ, ਤੇ ਜੇ ਉਹਦੇ ਬਾਰੇ ਗੱਲ ਨਹੀਂ ਕਰਾਂਗੇ। ਤੇ ਜਿਹਨੇ ਇਹ ਬਿਆਨ ਦਿੱਤਾ ਕਿ ਹਜ਼ੂਰ ਸਾਹਿਬ ਦੇ ਯਾਤਰੂਆਂ ਨੇ ਆਣ ਕੇ ਜਿਹੜਾ ਆ ਉਹ ਸਾਡੇ ਕੀਤੇ ਕਿਰਾਏ ਤੇ ਪਾਣੀ ਫੇਰ ਦਿੱਤਾ, ਕੀਤਾ ਕੀ ਸੀਗਾ? ਪਾਣੀ ਤੇ ਉਹ ਯਾਤਰੂਆਂ ਦੀ ਛਾਵਾਂ ਤੇ ਫੇਰਿਆ, ਪੰਜਾਬੀ ਦੀ ਛਾਵਾਂ ਤੇ ਫੇਰਿਆ। ਅੱਜ ਉਹੀ ਜਿਹੜਾ ਵਾਰ ਵਾਰ ਗੱਲ ਕਰਨ ਦੇ ਬਾਵਜੂਦ ਅੱਜ ਪਹਿਲੀ ਵਾਰ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਆ ਉਹ ਕਿਸੇ ਹਸਪਤਾਲ ਦੇ ਵਿੱਚ ਜਾ ਕੇ ਉਹਨੇ ਦਿਖਾਈ ਦਿੱਤੀ ਆ, ਬਲਵੀਰ ਸਿੰਘ ਸਿੱਧੂ ਜਿਹੜੇ ਸਿਹਤ ਮੰਤਰੀ ਨੇ। ਹੁਣ ਜਿਹੜੀ ਦੂਸਰੀ ਗੱਲ ਤੁਸੀਂ ਗੱਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਰੂਗੀ, ਦੇਖੋ ਇੱਕ ਇਹ ਕਰੋਨਾ ਮਹਾਂਮਾਰੀ ਹੈ, ਇਹ ਜਿਹੜਾ ਡਿਜ਼ਾਸਟਰ ਐਕਟ ਹੈ ਉਹਦੇ ਤਹਿਤ ਇਹ ਸਾਰਾ ਕੁਛ ਸਰਕਾਰ ਦੇ ਹੈ। ਸਰਕਾਰ ਨੇ ਕਿਹਨੂੰ ਪਰਮਿਸ਼ਨ ਦੇਣੀ ਆ, ਸਰਕਾਰ ਨੇ ਕਿਹਨੂੰ ਹਦਾਇਤ ਕੀ ਜਾਰੀ ਕਰਨੀ ਆ, ਸਰਕਾਰ ਨੇ ਕਿਹਦਾ ਸਹਿਯੋਗ ਲੈਣਾ, ਸਰਕਾਰ ਇਹ 'ਚ ਸਭ ਕੁਛ ਕਰਦਾ ਧਰਦਾ। ਪਰ ਅਸੀਂ ਸਰਕਾਰ ਨੂੰ ਬੇਨਤੀ ਕੀਤੀ ਹੈ, ਜਿੱਥੇ ਸਾਡੇ ਸਹਿਯੋਗ ਦੀ ਜ਼ਰੂਰਤ ਹੈ ਅਸੀਂ ਦੇਣ ਲਈ ਤਿਆਰ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਾਡੇ ਹਸਪਤਾਲ ਖਾਲੀ ਨੇ, ਹਸਪਤਾਲਾਂ 'ਚ ਸਾਨੂੰ ਦੱਸੋ ਇੱਥੇ ਲਿਆਓ ਜਿਹੜੇ ਕੋਈ ਮਰੀਜ਼ਾਂ ਦੀ ਲੋੜ ਹੈ, ਸਰਾਵਾਂ ਖਾਲੀ ਨੇ, ਉੱਥੇ ਤੁਸੀਂ ਯਾਤਰੂਆਂ ਨੂੰ ਲਿਆਓ। ਇਸ ਕਰਕੇ ਜਿਹੜਾ ਆ ਇਹ ਤਾਂ ਹੁਣ ਸਰਕਾਰ ਨੇ ਡਿਸਾਈਡ ਕਰਨਾ ਹੈ, ਸਰਕਾਰ ਨੇ ਆਰਡਰ ਕਰਨਾ ਹੈ, ਸਰਕਾਰ ਨੇ ਪ੍ਰਵਾਨਗੀ ਦੇਣੀ ਹੈ। ਇਹ ਤਦ ਹੀ ਜਿਹੜਾ ਆ ਅਗਲਾ ਰੋਲ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹਦੇ ਵਿੱਚ ਐਕਟਿਵ ਤੌਰ 'ਤੇ ਰੋਲ ਨਿਭਾ ਸਕਦੇ। ਪੰਜਾਬ ਦੇ ਪਰ ਜਿੱਥੇ ਤੱਕ ਬਾਕੀ ਸੇਵਾ ਆ ਉਹ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਲੰਗਰ ਦੇ ਤੌਰ 'ਤੇ ਜਾਂ ਜਿਹੜੀ ਹੋਰ ਜਿਸ ਰੂਪ 'ਚ ਸੇਵਾ ਕਰ ਸਕਦੇ ਉਹ ਕੀਤੀ ਜਾਏ। ਕਿ ਮੈਂ ਤੁਹਾਡੀ ਵੀ ਪੋਸਟ ਦੇਖੀ ਹੈ
ਜੇਬ ਚੋਂ ਇਸ ਟਾਈਮ ਔਖੀ ਘੜੀ ਦੇ ਵਿੱਚ ਕਹਿ ਸਕਦੇ ਹਾਂ ਕਿ ਲੱਖਾਂ ਰੁਪਈਆ ਲਾ ਕੇ ਜਿਹੜਾ ਅਸੀਂ ਇੱਕ ਦੂਜੇ ਨਾਲ ਕਿਹੜੇ ਸਫ਼ਰ ਦੇ ਵਿੱਚ ਉਹ ਬਾਅਦ ਦੀਆਂ ਗੱਲਾਂ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਛ ਠੀਕ ਹੋ ਸਕਦਾ। ਪਰ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਸਿੱਖਾਂ ਨੂੰ ਜਿਹੜਾ ਉਹ ਦੁਨੀਆ ਲੈਵਲ 'ਤੇ ਬਦਨਾਮ ਕੀਤਾ ਜਾ ਰਿਹਾ ਇਸ ਔਖੀ ਘੜੀ ਦੇ ਵਿੱਚ, ਉਹਦੇ ਨਾਲ ਤੁਸੀਂ ਕਿੰਨਾ ਕੁ ਸਹਿਮਤ ਹੋ?
ਬਿਲਕੁਲ ਗਲਤ ਗੱਲ ਹੈ ਜੀ। ਬਹੁਤ ਸਿੱਖਾਂ ਦੇ ਜਿਹੜੀਆਂ ਭਾਵਨਾਵਾਂ ਆ ਉਹਨਾਂ ਦੇ ਉੱਤੇ ਬਹੁਤ ਵੱਡਾ ਹਮਲਾ ਕੀਤਾ ਜਾ ਰਿਹਾ ਹੈ। ਪਹਿਲੋਂ ਮੁਸਲਮਾਨਾਂ ਨੂੰ ਬਦਨਾਮ ਕੀਤਾ ਗਿਆ, ਉਹਦੇ 'ਚ ਕੀ ਉਹਨਾਂ ਦੀ ਗਲਤੀ ਸੀ ਕੀ ਨਹੀਂ ਗਲਤੀ ਸੀ, ਪਰ ਇੱਕ ਧਰਮ ਦੇ ਨਾਲ ਜੋੜ ਕੇ ਉਹਨਾਂ ਨੂੰ ਕੀਤਾ ਗਿਆ। ਔਰ ਹੁਣ ਜਿਹੜੇ ਦਿਗਵਿਜੇ ਸਿੰਘ ਦਾ ਟਵੀਟ ਹੈ ਉਹ ਸਭ ਪੜਿਆ ਹੋਊਗਾ, ਜਿਹਦੇ ਵਿੱਚ ਉਹਨੇ ਫਿਰ ਜਿਹੜੇ ਹਜ਼ੂਰ ਸਾਹਿਬ ਦੇ ਯਾਤਰੂਆਂ ਨੂੰ ਮਰਕਜ਼ ਦੇ ਨਾਲ ਜੋੜ ਦਿੱਤਾ ਗਿਆ ਕਿ ਮਰਕਜ਼ ਦੀ ਤਰਜ਼ ਦੇ ਉੱਤੇ ਇਹਨਾਂ ਨੇ ਆਣ ਕੇ ਹਜ਼ੂਰ ਸਾਹਿਬ ਤੋਂ ਆਣ ਕੇ ਪੰਜਾਬ ਦੇ ਅੰਦਰ ਕਰੋਨਾ ਫੈਲਾ ਦਿੱਤਾ ਆ। ਮਤਲਬ ਹਜ਼ੂਰ ਸਾਹਿਬ ਅਤੇ ਮਰਕਜ਼ ਇਕੱਠੇ ਜੋੜ ਦਿੱਤੇ ਗਏ, ਹਜ਼ੂਰ ਸਾਹਿਬ ਦੇ ਯਾਤਰੂਆਂ ਨੂੰ ਜੋੜ ਦਿੱਤਾ ਗਿਆ। ਇਸ ਤਰ੍ਹਾਂ ਜਿਹੜੇ ਹੋਰ ਕਈਆਂ ਨੇ ਜਿਹੜੀਆਂ ਅਜਿਹੀਆਂ ਗੱਲਾਂ ਕੀਤੀਆਂ ਨੇ ਜਿਹੜੀਆਂ ਯਾਤਰੂਆਂ ਦੇ ਉੱਤੇ ਉਂਗਲੀਆਂ ਉਠਾਈਆਂ ਨੇ, ਕਿੰਤੂ ਪਰੰਤੂ ਕੀਤੇ ਨੇ। ਔਰ ਸ਼੍ਰੋਮਣੀ ਅਕਾਲੀ ਦਲ ਨੇ ਡੱਟ ਕੇ ਇਸ ਗੱਲ ਦਾ ਵਿਰੋਧ ਕੀਤਾ ਆ, ਔਰ ਇਹ ਵੀ ਕਿਹਾ ਕਿ ਕਿਸੇ ਕੀਮਤ ਅਜਿਹਾ ਬਰਦਾਸ਼ਤ ਨਹੀਂ ਕੀਤਾ ਜਾਊਗਾ। ਔਰ ਦਿਗਵਿਜੇ ਸਿੰਘ ਤੋਂ ਇਹ ਕਾਂਗਰਸ ਪਾਰਟੀ ਦੀ ਹਾਈਕਮਾਂਡ ਕੋਲ ਮੰਗ ਕੀਤੀ ਹੈ ਕਿ ਉਹ ਮਾਫ਼ੀ ਮੰਗੇ। ਇਹ ਵੀ ਜਿਹੜੀ ਆ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਬਕਾਇਦਾ ਜਿਹੜਾ ਪ੍ਰੈਸ ਨੋਟ ਜਾਰੀ ਕਰਕੇ ਉਹ ਮਾਫ਼ੀ ਮੰਗਣ ਵਾਸਤੇ ਕਿਹਾ ਆ। ਔਰ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਹੁਣ ਬਲਵੀਰ ਸਿੰਘ ਸਿੱਧੂ ਤੇ ਇੱਕ ਸਿੱਖ ਹੈ ਪੰਜਾਬ ਦੇ ਮੰਤਰੀ ਨੇ, ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਹਜ਼ੂਰ ਸਾਹਿਬ ਦੇ ਯਾਤਰੂ ਨੇ ਆਣ ਕੇ ਸਾਡੇ ਕੀਤੇ ਕਿਰਾਏ ਤੇ ਪਾਣੀ ਫੇਰ ਦਿੱਤਾ। ਕਿੱਡਾ ਵੱਡਾ ਇਲਜ਼ਾਮ ਹੈ।
ਔਰ ਬਟਵਾ ਸਾਹਿਬ ਮੇਰੇ ਨਾਲ ਇੱਕ ਲਾਸਟ ਕਾਲਰ ਨੇ, ਉਹ ਛੋਟਾ ਸਵਾਲ ਪੁੱਛਣਾ ਚਾਹੁੰਦੇ, ਉਸ ਤੋਂ ਬਾਅਦ ਤੁਹਾਡੇ ਤੋਂ ਮੈਂ ਇਜਾਜ਼ਤ ਲਊਂਗਾ ਵਿਦ ਇਨ 30 ਸੈਕਿੰਡ 'ਚ। ਕਾਲਰ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ?
ਮੈਂ ਸਿਰਫ ਪਹਿਲਾਂ ਭਾਈ ਸਾਹਿਬ ਪੁੱਛਣਾ ਚਾਹੁੰਦਾ, ਅਗਰ ਆਪ ਜਾ ਕੇ ਜਿੱਥੇ ਬੰਦੇ ਯਾਤਰੀ ਬੈਠੇ ਹੈਗੇ ਨੇ ਟੈਂਪਰੇਰੀ ਨਿਵਾਸ 'ਚ, ਉੱਥੋਂ ਜਾ ਕੇ ਬੱਸਾਂ ਲੈ ਜਾ ਕੇ ਲਿਆ ਨਹੀਂ ਸਕਦੇ ਵਾਪਿਸ ਸ਼੍ਰੋਮਣੀ ਕਮੇਟੀ ਦੇ ਨਿਵਾਸ ਸਥਾਨ 'ਚ, ਉਹਦੇ 'ਚ ਕਿਸੇ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਗੌਰਮੈਂਟ ਨੂੰ ਜਾਂ ਕਿਸੇ ਆਫਿਸਰ ਨੂੰ, ਕਿਉਂਕਿ ਜਗ੍ਹਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾ ਰਹੇ ਨੇ, ਥੋੜ੍ਹੀ ਬੈਟਰ ਹੈਗੀ ਹੈ, ਸੇਫ ਹੈਗੀ ਹੈ। ਸੋ ਉਹਦੇ 'ਚ ਆਈ ਥਿੰਕ ਸੀ ਕਿਸੇ ਨੂੰ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਅਗਰ ਇਹ ਉੱਦਮ ਕਰਨ ਤਾਂ ਇਸ ਤਰ੍ਹਾਂ ਮੇਰੇ ਘਰ ਹੋ ਸਕਦਾ ਸ਼ਾਇਦ।
ਬਟਵਾ ਸਾਹਿਬ ਦੱਸ ਚੁੱਕੇ ਨੇ ਕਿ ਜੇ ਪੰਜਾਬ ਸਰਕਾਰ ਇਜਾਜ਼ਤ ਦਊ ਤਾਂ ਹੀ ਜਿਹੜੇ ਸ਼ਰਧਾਲੂਆਂ ਨੂੰ ਸ਼ਿਫਟ ਕਿਸੇ ਗੁਰਦੁਆਰਾ ਸਾਹਿਬ ਦੀ ਜਗ੍ਹਾ 'ਤੇ ਕੀਤਾ ਜਾ ਸਕਦਾ। ਰਾਈਟ ਬਟਵਾ ਸਾਹਿਬ,
ਸਿੱਧੂ ਸਾਹਿਬ ਬੇਨਤੀ ਇੰਨੀ, ਜਿਹੜਾ ਵੀਰ ਹੋਰਾਂ ਦਾ ਕੁਐਸਚਨ ਹੈ, ਉਹਨਾਂ ਦੀ ਭਾਵਨਾ ਬਹੁਤ ਵਧੀਆ ਹੈ, ਪਰ ਇੱਕ ਐਕਟ ਹੈ, ਉਹ ਸਾਰੀਆਂ ਪਾਵਰਾਂ ਸਰਕਾਰ ਕੋਲ ਨੇ, ਸਰਕਾਰ ਹੀ ਇਜਾਜ਼ਤ ਦਊਗੀ ਤਾਂ ਵੀ ਉਹ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀਆਂ ਸਰਾਵਾਂ ਨੇ ਉਹਨਾਂ ਵਿੱਚ ਜਾ ਸਕਦੇ ਨੇ ਜਾਂ ਲਿਜਾਇਆ ਜਾ ਸਕਦਾ ਜਾਂ ਉਹਨਾਂ ਨੂੰ ਉੱਥੇ ਜਿਹੜਾ ਆ ਭੇਜਿਆ ਜਾ ਸਕਦਾ। ਪਰ ਕਿਉਂਕਿ ਸਰਕਾਰ ਇਜਾਜ਼ਤ ਨਹੀਂ ਦਿੱਤੀ, ਸਰਕਾਰ ਨੇ ਸਰਕਾਰ ਦੀ ਪਰਮਿਸ਼ਨ ਤੋਂ ਬਿਨਾਂ ਕੋਈ ਜਿੱਥੇ ਉਹਨਾਂ ਨੂੰ ਰੱਖਿਆ ਉਸ ਗੇਟ ਤੋਂ ਬਾਹਰ ਕੋਈ ਵਿਅਕਤੀ ਨਹੀਂ ਆ ਸਕਦਾ। ਉਹ ਜੇ ਆਉਂਦਾ ਆ ਤੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਹੈ। ਇਹ ਇੱਕ ਜਿਹੜਾ ਜਿਹੜਾ ਇੱਕ ਡਿਜ਼ਾਸਟਰ ਹੈ ਜਾਂ ਜਿਹੜੀ ਇੱਕ ਮਹਾਂਮਾਰੀ ਹੈ ਉਹਦੇ ਵਿੱਚ ਸਰਕਾਰ ਕੋਲ ਬਹੁਤ ਵੱਡੀਆਂ ਪਾਵਰਾਂ ਹੁੰਦੀਆਂ ਨੇ, ਸਾਰਾ ਕੁਝ ਸਰਕਾਰ ਕੋਲ ਹੁੰਦਾ ਆ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਹੋਰ ਦੇ ਵਾਸੀ ਗੱਲ ਹੈ ਨਹੀਂ ਕਿ ਆਪਣੇ ਆਪ ਕਿਸੇ ਨੂੰ ਲੈ ਜਾਏ ਜਾਂ ਕਿਸੇ ਦੇ ਵਾਸੀ ਗੱਲ ਹੈ ਨਹੀਂ ਕਿ ਕੋਈ ਆਪਣੇ ਆਪ ਕਿਸੇ ਥਾਂ ਤੇ ਚਲੇ ਜਾਵੇ, ਅਜਿਹਾ ਸੰਭਵ ਨਹੀਂ। ਔਰ ਇਹ ਸਰਕਾਰ ਨੇ ਜਿਹੜੀ ਪਰਮਿਸ਼ਨ ਦੇਣੀ ਹੈ ਸਰਕਾਰ ਨੇ ਸਭ ਕੁਝ ਕਰਨਾ ਹੈ।
ਬਹੁਤ ਧੰਨਵਾਦ ਬਟਵਾ ਸਾਹਿਬ, ਆਉਣ ਵਾਲੇ ਸਮੇਂ 'ਚ ਫਿਰ ਵੀ ਹੋਰ ਗੱਲਾਂ ਬਾਤਾਂ ਕਰਾਂਗੇ ਆਪਾਂ। ਥੈਂਕ ਯੂ ਵੈਰੀ ਮੱਚ,
ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਹ ਸੀ ਵੈਸਾ ਸਿੰਘ ਬਟਵਾ ਸਾਹਿਬ ਅਕਾਲੀ ਦਲ ਦੇ, ਜੋ ਕਿ ਅਸੀਂ ਗੱਲਬਾਤ ਜੋ ਸ਼ਰਧਾਲੂ ਨਰਦੇਵ ਸਾਹਿਬ ਤੋਂ ਆਏ ਨੇ ਉਹਨਾਂ ਦੇ ਬਾਰੇ ਅਸੀਂ ਕਰ ਰਹੇ ਸੀ ਵਿਸਥਾਰ ਦੇ ਵਿੱਚ। ਔਰ ਮੇਰੇ ਨਾਲ ਇਸ ਟਾਈਮ ਲਾਈਨ 'ਤੇ ਨੇ ਨਰਦੇਵ ਸਿੱਧੂ ਜੀ। ਸਿੱਧੂ ਸਾਹਿਬ ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਸਿੱਧੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਮੈਕ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ।
ਕੁਝ ਸਾਂਝਾ ਕਰਨਾ ਚਾਹੋਗੇ ਅੱਜ ਸਾਡੇ ਸਰੋਤਿਆਂ ਦੇ ਨਾਲ?
ਜੀ ਸਿੱਧੂ ਸਾਹਿਬ, ਅੱਜ ਆਪਾਂ ਗੱਲਬਾਤ ਕਰਾਂਗੇ ਜੀ ਉਹਨਾਂ ਭੈਣ ਭਰਾਵਾਂ ਦੇ ਬਾਰੇ ਜਿਨ੍ਹਾਂ ਨੇ ਕੋਈ ਆਪਣੇ ਘਰ ਖਰੀਦਿਆ ਹੋਇਆ ਜੀ ਤੇ ਉਹਦੀ ਜਿਹੜੀ ਕਲੋਜ਼ਿੰਗ ਆਉਣ ਵਾਲੀ ਹੈਗੀ ਹੈ ਅਗਲੇ ਅਗਰ 90 ਦਿਨਾਂ ਤੋਂ ਲੈ ਕੇ 120 ਦਿਨ ਦੇ ਵਿੱਚ ਉਹਨਾਂ ਦੀ ਘਰ ਦੀ ਕਲੋਜ਼ਿੰਗ ਆ ਰਹੀ ਹੈ ਤੇ ਆਪਾਂ ਉਹਨਾਂ ਦੀ ਜਿਹੜੀ ਮੋਰਗੇਜ ਹੈ ਜੀ ਹੁਣ ਉਹ ਅਪਰੂਵ ਕਰਵਾ ਕੇ ਤੁਹਾਨੂੰ ਦੇ ਸਕਦੇ ਹੈਗੇ ਹਾਂ। ਅੱਜ ਕੱਲ੍ਹ ਥੋੜ੍ਹਾ ਸਿੱਧੂ ਸਾਹਿਬ ਜਿਹੜਾ ਬੈਂਕਾਂ ਦਾ ਕੰਮ ਹੈ ਜੀ ਥੋੜ੍ਹਾ ਸਲੋ ਚੱਲ ਰਿਹਾ ਹੈਗਾ ਤੇ ਬੈਟਰ ਇਹ ਹੈਗਾ ਕਿ ਆਪਾਂ ਸਮਾਂ ਰਹਿੰਦੇ ਹੋਏ ਅਗਰ ਆਪਣਾ ਜਿਹੜਾ ਹੈਗਾ ਜੀ ਆਪਣਾ ਕੰਮ ਕਾਰ ਪੂਰਾ ਕਰਕੇ ਪੇਪਰ ਵਰਕ ਪੂਰਾ ਕਰਕੇ ਰੱਖੀਏ ਤਾਂ ਹਮੇਸ਼ਾ ਉਹ ਬੈਟਰ ਰਹਿੰਦਾ ਤਾਂ ਕਿ ਆਪਾਂ ਨੂੰ ਬਾਅਦ ਦੇ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਨਾ ਆਵੇ। ਨਾਲ ਦੀ ਨਾਲ ਜਿਹੜੇ ਭੈਣ ਭਰਾਵਾਂ ਦੀ ਮੋਰਗੇਜ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈਗੀ ਆ ਉਹ ਆਪਣਾ ਰੇਟਸ ਦੇ ਬਾਰੇ ਸ਼ੋਪ ਰਾਊਂਡ ਕਰ ਰਹੇ ਹੈਗੇ ਜਾਂ ਉਹਨਾਂ ਦੀ ਮੋਰਗੇਜ ਕਿਸੇ ਟਰੱਸਟ ਕੰਪਨੀ ਦੇ ਨਾਲ ਹੈਗੀ ਹੈ ਉਹਨੂੰ ਮੂਵ ਕਰਕੇ ਬੈਂਕ ਦੇ ਨਾਲ ਕਰਨਾ ਚਾਹੁੰਦੇ ਆ, ਬੈਟਰ ਰੇਟ ਕਰਨਾ ਚਾਹੁੰਦੇ ਆ, ਉਹ ਵੀ ਸੰਪਰਕ ਕਰ ਸਕਦੇ ਜਾਂ ਘਰ ਨੂੰ ਰੀਫਾਈਨਾਂਸ ਕਰਨਾ ਚਾਹੁੰਦੇ ਹੈਗੇ ਜਾਂ ਘਰ ਤੇ ਲਾਈਨ ਆਫ ਕ੍ਰੈਡਿਟ ਤੁਸੀਂ ਬਣਾਉਣੀ ਚਾਹੁੰਦੇ ਹੋ ਜਾਂ ਤੁਸੀਂ ਕੋਈ ਆਪਣੇ ਕੋਈ ਕਰਜ਼ੇ ਚੱਕੇ ਹੋਏ ਆ ਉਹਨਾਂ ਨੂੰ ਕੰਸੋਲੀਡੇਟ ਕਰਕੇ ਮੋਰਗੇਜ ਦੇ ਵਿੱਚ ਪਾਉਣਾ ਚਾਹੁੰਦੇ ਤੇ ਆਪਣੇ ਪੈਸੇ ਸੇਵ ਕਰਨਾ ਚਾਹੁੰਦੇ, ਨਾਲ ਦੀ ਨਾਲ ਕੋਈ ਤੁਹਾਨੂੰ ਲੈਟ ਸੇ ਕੋਈ ਐਮਰਜੈਂਸੀ ਪੈ ਗਈ ਆ ਤੁਹਾਡੇ ਕੋਲ ਘਰ ਹੈਗਾ ਤੇ ਘਰ 'ਚੋਂ ਐਕੁਇਟੀ ਤੁਸੀਂ ਕੱਢਣਾ ਚਾਹੁੰਦੇ ਹੋ, ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਵਾਸਤੇ ਸੰਪਰਕ ਕਰ ਸਕਦੇ ਹੋ ਜੀ। ਨੰਬਰ ਹੈ 647-294-5503 ਨਰਦੇਵ ਸਿੱਧੂ 6472-94-5503 ਟਾਈਮ ਦੇਣ ਲਈ ਸਿੱਧੂ ਸਾਹਿਬ ਧੰਨਵਾਦ ਜੀ।
ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਔਰ ਰੇਡੀ ਪ੍ਰੋਗਰਾਮ ਦੇ ਵਿੱਚ ਦੱਸ ਦਈਏ ਕਿ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦਾ ਨੰਬਰ ਹੈ 905-790-1221। ਅਗਰ ਜੇ ਤੁਸੀਂ ਟਰੱਕ ਦੀ ਫਲੀਟ ਰਿਪੇਅਰ ਕਰਾਉਣੀ ਚਾਹੁੰਦੇ ਹੋ, ਟਰੱਕ ਦੀ ਰਿਪੇਅਰ ਕਰਾਉਣੀ ਹੋਵੇ, ਫਲੀਟ ਮੈਂਟੇਨੈਂਸ ਕਰਾਉਣੀ ਚਾਹੁੰਦੇ ਹੋ, ਜਾਣੀ ਕਿ ਸਾਰੇ ਟਰੱਕਾਂ ਦੀ, ਔਰ ਤੁਸੀਂ ਤੁਹਾਡੇ ਕੋਲ ਪੈਸੇ ਹੈ ਨਹੀਂ ਔਰ ਪੇਮੈਂਟਾਂ ਵੀ ਕਰਦੇ ਨੇ ਇਹ, ਵੈਲਡਿੰਗ ਟਾਇਰ ਪਵਾਉਣੇ ਚਾਹੁੰਦੇ ਤੁਸੀਂ ਜਾਂ ਫਿਰ ਟਰੱਕ ਵਾਸ਼ ਕਰਾਉਣਾ ਹੋਵੇ ਤਾਂ 905-790-1221 905-790-1221 'ਤੇ ਕਾਲ ਕੀਤੀ ਜਾ ਸਕਦੀ। ਸੁਪਰ ਫਾਸਟ ਟਰੱਕ ਲਾਈਨ ਨੂੰ ਚਾਹੀਦੇ ਨੇ ਡਰਾਈਵਰ ਜੇ ਤੁਸੀਂ ਡਰਾਈਵਰੀ ਦੀ ਭਾਲ ਦੇ ਵਿੱਚ ਸੀ, ਅਤੇ 905-500-2670 'ਤੇ ਕਾਲ ਕੀਤੀ ਜਾ ਸਕਦੀ 9055002670 'ਤੇ ਸੰਪਰਕ ਕੀਤਾ ਜਾ ਸਕਦਾ। ਸਹਿਯੋਗ ਹੋਮ ਕਲੀਨਿਕ ਦਾ ਨੰਬਰ ਨੋਟ ਕਰੋ ਜੇ ਤੁਸੀਂ ਕਲੀਨਿਕ ਦੀਆਂ ਟਾਈਮਿੰਗ ਦੇ ਬਾਰੇ ਪਤਾ ਕਰਨਾ ਚਾਹੁੰਦੇ ਤਾਂ 647-856-2516 'ਤੇ ਕਾਲ ਕੀਤੀ ਜਾ ਸਕਦੀ ਹੈ। ਬ੍ਰੈਂਪਟਨ ਪਲੰਬਿੰਗ ਐਂਡ ਇਲੈਕਟ੍ਰਿਕ ਦਾ ਨੰਬਰ, LED ਲਾਈਟਸ ਲਵਾਉਣੀਆਂ ਚਾਹੁੰਦੇ ਤੁਸੀਂ, ਪੋਟ ਲਾਈਟਸ ਲਵਾਉਣੀਆਂ ਹੋਣ ਜਾਂ ਫਿਰ ਸ਼ਾਵਰ ਵੈਨਿਟੀਜ਼ ਟੋਰਬਰਮ ਐਂਡ ਸਟੀਲ ਦੇ ਏਰੀਏ ਵਿੱਚ ਆ, ਨੰਬਰ ਹੈ 905-400-6188 905-400-6188 'ਤੇ ਸੰਪਰਕ ਕੀਤਾ ਜਾ ਸਕਦਾ। ਪੰਜਾਬੀ ਫੂਡ ਸੇਵਾ ਦਾ ਐਡਰੈਸ ਹੈ ਜਿਹੜਾ ਉਹ ਨੌਰਥ ਪਾਰਕ 2720 ਨੌਰਥ ਪਾਰਕ ਯੂਨਿਟ 61 ਦੇ ਵਿੱਚ ਹੈ, ਔਰ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਐਵਰੀ ਡੇ ਜਦੋਂ ਮਰਜ਼ੀ ਤੁਸੀਂ ਆ ਸਕਦੇ ਨੇ, ਲੋੜਵੰਦ ਪਰਿਵਾਰ ਸਮਾਨ ਜਿਹੜਾ ਲੈ ਕੇ ਜਾ ਸਕਦੇ ਨੇ ਔਰ ਦੇ ਕੇ ਵੀ ਜਾ ਸਕਦੇ ਨੇ, ਔਰ ਡਿਲੀਵਰੀ ਵੀ ਜਿਹੜੀ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਹੁੰਦੀ ਹੈ। ਅਗਰ ਤੁਸੀਂ ਵਲੰਟੀਅਰ ਕਰਨਾ ਚਾਹੁੰਦੇ ਤਾਂ ਤੁਸੀਂ ਸੁਬਹਾ 10 ਵਜੇ ਵੀ ਆ ਸਕਦੇ ਹਾਂ, ਔਰ ਬਹੁਤ ਸਾਰਾ ਕੰਮ ਜਿਹੜਾ ਪੈਕਿੰਗ ਦਾ ਉੱਥੇ ਜਿਹੜੀ ਵੱਡੀ ਆਉਂਦੇ ਆ ਬੈਗਸ ਉਹਨਾਂ ਨੂੰ ਛੋਟੇ ਕਰਨ ਹੁੰਦਾ, ਔਰ ਤੁਸੀਂ 416-250 000001 ਗੋਲੂ ਵਾਲੀ ਜੀ ਦਾ ਨੰਬਰ ਆ, ਮੇਰਾ ਨੰਬਰ ਆ 416-302-3600 'ਤੇ ਕਾਲ ਕੀਤੀ ਜਾ ਸਕਦੀ ਹੈ। ਔਰ ਮੈਂ ਗਾਣਾ ਤੁਹਾਨੂੰ ਧਾਰਮਿਕ ਦੇ ਨਾਲ ਹੀ ਜੋੜ ਕੇ ਰੱਖਾਂਗਾ, ਔਰ ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ ਜਾਣਗੀਆਂ। ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਤੁਸੀਂ ਆਪਣੇ ਬਿਜ਼ਨਸ ਨੂੰ ਟੌਪ 'ਤੇ ਲੈ ਕੇ ਆਉਣਾ ਚਾਹੁੰਦੇ ਹਾਂ ਗੂਗਲ 'ਤੇ, ਔਰ ਗੂਗਲ ਦੀ ਸਰਚ 'ਤੇ ਵੈਬਸਾਈਟ ਬਣਾਉਣੀ ਹੋਵੇ ਤਾਂ ਜੱਸੀ ਟੰਡੀਆਂ ਜੀ ਦਾ ਨੰਬਰ ਹੈ 905-500-1313 9055001313 'ਤੇ ਸੰਪਰਕ ਤੁਸੀਂ ਕਰ ਸਕਦੇ ਹਾਂ। ਆਲ ਟਰੱਕ ਲਿਊਬ ਐਂਡ ਵਾਸ਼ ਵਾਲਿਆਂ ਨੂੰ ਵਰਕਰ ਚਾਹੀਦੇ ਨੇ, ਜੇ ਤੁਸੀਂ ਜੋਬ ਦੀ ਭਾਲ ਦੇ ਵਿੱਚ ਸੀ ਤੇ ਨਾਈਟ ਸ਼ਿਫਟ ਵੀ ਅਵੇਲੇਬਲ ਹੈ ਤੇ ਡੇ ਸ਼ਿਫਟ ਵੀ ਅਵੇਲੇਬਲ ਹੈ 905-452-9555 905-452-9555 ਤੇ ਤੁਸੀਂ ਕੰਮ ਕਰਨਾ ਚਾਹੁੰਦੇ ਆ ਕੰਮ ਦੀ ਭਾਲ ਦੇ ਵਿੱਚ ਸੀ ਤੇ ਨੋ ਪ੍ਰੋਬਲਮ 905-452-9555 ਤੇ ਕਾਲ ਕੀਤੀ ਜਾ ਸਕਦੀ ਆ। ਇਸ ਦੇ ਨਾਲ ਨਾਲ ਕੌਂਕਰੀਟ ਦੀਆਂ ਸਵਾਵਾਂ ਲੈਣੀਆਂ ਚਾਹੁੰਦੇ ਆ ਤਾਂ ਏਵਨ ਕੌਂਕਰੀਟ ਤੁਹਾਡੇ ਲਈ ਹਾਜ਼ਰ ਹੈ। ਏਵਨ ਕੌਂਕਰੀਟ ਦਾ ਨੰਬਰ ਨੋਟ ਕਰ ਲਓ, ਤੁਸੀਂ ਫਰੀ ਐਸਟੀਮੇਟ ਲਈ ਕਾਲ ਕਰ ਸਕਦੇ ਆ। ਔਰ ਕੰਮ ਹੁਣ ਚੱਲ ਪੈਣੇ ਆ ਅਤੇ ਕੰਮ ਜੇ ਅਗਰ ਲੈਂਡਸਕੇਪਿੰਗ ਦਾ ਔਰ ਕੌਂਕਰੀਟ ਦਾ ਬਾਹਰਲੇ ਕੰਮਾਂ ਦੀ ਗੌਰਮੈਂਟ ਨੇ ਕੁਝ ਕੁ ਕੰਮ ਜਿਹੜੇ ਨੇ ਉਹ ਇਜਾਜ਼ਤ ਦੇ ਦਿੱਤੀ ਆ ਔਰ ਤੁਸੀਂ ਕਰ ਸਕਦੇ ਨੇ, ਜਿਵੇਂ ਫੁੱਲ ਬੂਟੇ ਲਾਉਣ ਦੇ, ਘਾਹ ਲਾਉਣਾ ਜਾਂ ਫਿਰ ਕੌਂਕਰੀਟ ਦਾ ਮੈਨੂੰ ਪਤਾ ਨਹੀਂ ਹੈ ਔਰ ਮੈਂ ਤੁਹਾਨੂੰ ਦੱਸ ਦੂੰਗਾ ਕਿ ਜੇ ਤੁਸੀਂ ਰੈਨੋਵੇਸ਼ਨ ਦਾ ਕੋਈ ਵੀ ਕੰਮ ਕਰਾਉਣਾ ਹੋਵੇ ਤਾਂ ਏਵਨ ਰੈਨੋਵੇਸ਼ਨ ਤੁਹਾਡੇ ਲਈ ਹਾਜ਼ਰ ਹੈ। ਨੰਬਰ ਹੈ ਏਵਨ ਰੈਨੋਵੇਸ਼ਨ ਦਾ 416-456-1462 416-456-1462 'ਤੇ ਕਾਲ ਕੀਤੀ ਜਾ ਸਕਦੀ ਹੈ। ਔਰ ਪ੍ਰੋਗਰਾਮ ਦੇ ਵਿੱਚ ਮੈਂ ਸਾਡੇ ਬੀਬੀ ਜੀ ਹੁਣੀ ਬੀਜੀ ਸਾਡੇ ਪ੍ਰੋਗਰਾਮ ਨੂੰ ਸੁਣਦੇ ਹੁੰਦੇ ਆ ਔਰ ਬੀਜੀ ਜੀ ਹੁਣੀ ਆ ਗਏ ਨੇ ਆਪਣੇ ਇੰਡੀਆ ਤੋਂ ਕੈਨੇਡਾ ਦੇ ਵਿੱਚ। ਔਰ ਕੱਲ੍ਹ ਮੈਨੂੰ ਮੌਂਟਰੀਅਲ ਜਾਣ ਦਾ ਮੌਕਾ ਮਿਲਿਆ ਔਰ ਕਤਰ ਏਅਰਲਾਈਨ ਆ ਜਿਹੜੀ ਮੌਂਟਰੀਅਲ ਆਈ ਔਰ 2:40 'ਤੇ ਔਨ ਟਾਈਮ ਆਏ ਔਰ ਜਿਹੜੇ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਅੰਕਲ ਆਂਟੀਆਂ ਬੱਚੇ ਬੱਚੀਆਂ ਭੈਣ ਭਰਾ ਆਏ ਔਰ ਸਾਰੇ ਹੀ ਠੀਕ ਠਾਕ ਪਹੁੰਚੇ ਔਰ ਕੋਈ ਵੀ ਕਿਸੇ ਕਿਸਮ ਦੀ ਰਾਹ ਦੇ ਵਿੱਚ ਦਿੱਕਤ ਨਹੀਂ ਆਉਂਦੀ। ਔਰ ਹਾਂ, ਟਿਕਟ ਜ਼ਰੂਰ ਮਹਿੰਗੀ ਆ, ਬਟ ਅਸੀਂ ਧੰਨਵਾਦ ਕਰਦੇ ਹਾਂ ਕੈਨੇਡਾ ਗੌਰਮੈਂਟ ਦਾ ਕਿ ਜਿੰਨੇ ਵੀ ਕੈਨੇਡੀਅਨ ਸਿਟੀਜ਼ਨ ਨੇ ਉਹਨਾਂ ਨੂੰ ਆਪਣੇ ਆਪਣੇ ਜਿਹੜੇ ਵੱਖਰੀਆਂ ਵੱਖਰੀਆਂ ਕੰਟਰੀਆਂ ਦੇ ਵਿੱਚੋਂ ਆਪਣੇ ਮੁਲਕ ਦੇ ਵਿੱਚ ਲਿਆਇਆ ਜਾ ਰਿਹਾ। ਔਰ ਕੱਲ੍ਹ ਸਾਡੇ ਵੀਜ਼ੀ ਆਏ ਨੇ, ਅਸੀਂ ਉਹਨਾਂ ਨੂੰ ਵੈਲਕਮ ਕਰਦੇ ਹਾਂ ਕਤਰ ਏਅਰਲਾਈਨ 'ਤੇ ਮੌਂਟਰੀਅਲ 'ਤੇ। ਮੈਨੂੰ ਕੱਲ੍ਹ ਜਾਣ ਦਾ ਮਿਲਿਆ ਮੌਕਾ ਮੌਂਟਰੀਅਲ ਦੇ ਵਿੱਚ ਅਤੇ ਮੈਨੂੰ ਚੰਗਾ ਲੱਗਿਆ ਕਿ ਮੈਂ ਆਪਣੇ ਬੀਜ਼ੀ ਹੁਣਾਂ ਨੂੰ ਆਪ ਖੁਦ ਜਾ ਕੇ ਮੌਂਟਰੀਅਲ ਤੋਂ ਟੋਰਾਂਟੋ ਜਿਹੜਾ ਉਹ ਲੈ ਕੇ ਆਇਆ। ਇੱਕ ਛੋਟਾ ਜਿਹਾ ਟਰੈਕ, ਵਾਪਸ ਆ ਰਿਹਾ ਟਰੈਕ ਤੋਂ ਬਾਅਦ। ਅਸੀਂ ਸਾਡਾ ਅੱਜ ਦਾ ਪ੍ਰੋਗਰਾਮ ਪ੍ਰੋਗਰਾਮ ਦਾ ਬਹੁਤ ਬਹੁਤ ਧੰਨਵਾਦ ਔਰ ਦਿਓ ਮੈਨੂੰ ਇੱਥੇ ਇਜਾਜ਼ਤ ਔਰ ਸਾਡਾ ਸਮਾਂ ਜਿਹੜਾ ਸਮਾਪਤੀ ਵੱਲ ਚਲਿਆ ਗਿਆ ਔਰ ਕੱਲ੍ਹ ਨੂੰ ਫਿਰ ਨਵੇਕਲਾ ਜਿਹਾ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਤੁਹਾਡਾ ਆਪਣਾ ਵੀਰ ਜੁਗਰਾਜ ਸਿੱਧੂ ਹਾਜ਼ਰ ਹੋਊਗਾ। ਪ੍ਰੋਗਰਾਮ ਤੋਂ ਬਾਅਦ ਮੇਰਾ ਨੰਬਰ ਹੈ 416-302-3600 ਦਿਓ ਆ ਗਿਆ। ਫਿਰ ਮਿਲਦੀ ਉਮੀਦ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be of the owner or management of WTOR radio station.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ ਵਧੀਆ ਐਕਸਚੇਂਜ ਰੇਟਸ ਦੇ ਨਾਲ, ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ। ਜ਼ੂਮ ਅ ਪੇਪਾਲ ਸਰਵਿਸ, ਤੇਜ਼, ਸਿਹਰ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
Muslim Welfare Canada has made a concerted effort to lead the fight against child labor, poverty, and illiteracy in third world countries. Through the generous support of our donors, over 400 children, both girls and boys, receive free, good quality education. Help educate a needy child for just $1 a day or $30 per month. Donate generously. Call 1-866-754-3111 or visit mwcanada.org.
ਫੈਲਣ ਤੋਂ ਰੋਕੋ। ਕੋਵਿਡ-19 ਜਾਨਲੇਵਾ ਹੋ ਸਕਦੀ ਹੈ, ਹੁਣੇ ਕਿੱਤਾ ਅਮਲ ਜੀਵਨ ਬਚਾ ਸਕਦਾ ਹੈ। ਕੋਵਿਡ-19 ਦਾ ਫੈਲਾਅ ਰੋਕਣ ਲਈ ਸਾਨੂੰ ਇਕੱਠਿਆਂ ਕੰਮ ਕਰਨ ਦੀ ਲੋੜ ਹੈ। ਘਰ ਵਿੱਚ ਰਹਿਣਾ ਹੀ ਸਭ ਤੋਂ ਸੁਰੱਖਿਅਤ ਹੈ। ਘਰ ਰਹਿਣ ਨਾਲ ਸਾਡਾ ਪਰਿਵਾਰ, ਦੋਸਤ ਅਤੇ ਗੁਆਂਢੀ ਸੁਰੱਖਿਅਤ ਰਹਿਣਗੇ। ਆਪਣਾ ਫਰਜ਼ ਨਿਭਾਓ, ਘਰ ਰਹੋ। ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਅੰਟੈਰੀਓ ਸਰਕਾਰ ਦੁਆਰਾ ਜਾਰੀ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ, ਬੱਚੇ ਕਿਸ ਕੋਲ ਰਹਿਣਗੇ।
SNS Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers ਨੂੰ ਕਾਲ ਕਰੋ 416-655-2000।
टेली टाइम इलेक्ट्रॉनिक्स LEDs और होम अप्लायंसेस की हॉटेस्ट और ब्रांडेड रेंज के साथ 0% फाइनेंस गारंटी और लोएस्ट प्राइसेस और फ्री डिलीवरी इन GTA। तो इंतजार कैसा, अभी विजिट करें टेली टाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। मजीद